ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਤੀਜਾ ਸਤਿਗੁਰ ਪ੍ਰਸਾਦ ਮੀਤਾ ਐਸੇ ਹਰ ਜੀਉ ਪਾਏ ਛੋੜ ਨ ਜਾਹੀ ਸਦ ਹੀ ਸੰਗੇ ਅਨ ਦਿਨ ਗੁਰ ਮਿਲ ਗਾਏ ਮੀਤਾ ਐਸੇ ਹਰ ਜੀਉ ਪਾਏ ਛੋੜ ਨ ਜਾਹੀ ਸਦ ਹੀ ਸੰਗੇ ਅਨ ਦਿਨ ਗੁਰ ਮਿਲ ਗਾਏ ਰਹਾਉ ਮਿਲਿਓ ਮਨੋਹਰ ਸਰਬ ਸੁਖੈਨਾ ਤਿਆਗ ਨ ਕਤਹੁ ਜਾਏ ਅਨਕ ਅਨਕ ਭਾਂਤ ਬਹੁ ਪੇਖੇ ਪ੍ਰਿਯ ਰੋਮ ਨ ਸਮਸਰ ਲਾਏ ਮੰਦਰ ਭਾਗ ਸੋਭ ਦੁਆਰੈ ਅਨਹਤ ਰੁਣ ਚੁਣ ਲਾਏ ਕਹੋ ਨਾਨਕ ਸਦਾ ਰੰਗ ਮਾਣੇ ਗ੍ਰੇ ਪ੍ਰੇ ਥੀਤ ਸਦ ਥਾਏ ਮੰਦਰ ਭਾਗ ਸੋਭ ਦੁਆਰੈ ਅਨਹਤ ਰੁਣ ਚੁਣ ਲਾਏ ਕਹੋ ਨਾਨਕ ਸਦਾ ਰੰਗ ਮਾਣੇ ਗ੍ਰੇਹ ਪ੍ਰੇ ਥੀਤ ਸਦ ਥਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤਨ ਤਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਾਵਨ ਪਵਿੱਤਰ ਗੋਦ ਅੰਦਰ ਵਿਰਾਜਮਾਨ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਆਪਾਂ ਸਾਰੇ ਸੰਗਤੀ ਰੂਪ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠੇ ਹਾਂ ਔਰ ਸਾਡਾ ਸਾਰਿਆਂ ਦਾ ਸੰਕਲਪ ਇਹ ਹੈ ਜੋ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸਜੇ ਹੋਏ ਤਖ਼ਤ 'ਤੇ ਅੰਮ੍ਰਿਤ ਵੇਲੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਅਲਾਹੀ ਫੁਰਮਾਨ ਪਾਵਨ ਪਵਿੱਤਰ ਉਪਦੇਸ਼ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਵਿਚਾਰ ਦੇ ਨਾਲ ਜੁੜਨ ਵਾਸਤੇ ਸਾਧ ਸੰਗਤ ਜੀ ਕੋਈ ਘਰਾਂ ਵਿੱਚ ਬੈਠ ਕੇ ਗੁਰਮੁਖ ਪਿਆਰੇ ਸੁਰਤ ਨਾਲ ਗੁਰੂ ਸ਼ਬਦ ਨਾਲ ਜੁੜੇ ਹਨ ਔਰ ਆਪ ਗੁਰਮੁਖ ਪਿਆਰੇ ਜੋ ਸਾਨੂੰ ਸਾਰਿਆਂ ਨੂੰ ਇਹ ਸੁਭਾਗ ਪ੍ਰਾਪਤ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਬੈਠਣ ਦਾ ਅਰਦਾਸ ਗੁਰੂ ਚਰਨਾਂ ਦੇ ਵਿੱਚ ਕਰੀਏ। ਸਤਿਗੁਰੂ ਇਹ ਅਲਾਹੀ ਫੁਰਮਾਨ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਅਤੇ ਸਜੇਵੜ ਅਵਰ ਨਾ ਕੋਈ, ਪਰ ਸਾਡੀ ਮੱਤ ਜਿਹੜੀ ਹੈ ਤੂੰ ਸਮਰੱਥ ਵੱਡਾ, ਮੇਰੀ ਮੱਤ ਥੋਰੀ ਰਾਮ। ਤੂੰ ਸਮਰੱਥ ਹੈ, ਵੱਡਿਆਂ ਤੋਂ ਵੱਡਾ ਹੈ। ਹੇ ਮੇਰੇ ਮਾਲਕ, ਜਿਸ ਸੁਰਤ ਕਰਕੇ ਤੁਹਾਡੇ ਬੋਲਾਂ ਨੂੰ ਸਮਝਣ ਦਾ ਯਤਨ ਕਰੀਏ, ਸਾਡੀ ਮੱਤ ਥੋੜ੍ਹੀ ਹੈ, ਸੁਰਤ ਟੁੱਟ ਜਾਂਦੀ ਹੈ। ਅਨੇਕਾਂ ਫੁਰਨੇ ਸਾਡੇ ਮਨ ਦੇ ਵਿੱਚ ਪਦਾਰਥਾਂ ਦੇ ਵਿਕਾਰਾਂ ਦੇ ਪੈਦਾ ਹੁੰਦੇ ਹਨ। ਜੇ ਮਹਾਰਾਜ ਬੁੱਧ ਬਲ ਸੋਝੀ ਕਰਕੇ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕਰੀਏ, ਸਾਡੇ ਕੋਲ ਬੁੱਧ ਨਹੀਂ ਹੈ, ਸਾਡੇ ਕੋਲ ਸੁਮੱਤ ਨਹੀਂ ਹੈ, ਜਿਹਦੇ ਨਾਲ ਅਸੀਂ ਇਸ ਅਲਾਹੀ ਸ਼ਬਦ ਦੀ ਵਿਚਾਰ ਕਰ ਸਕੀਏ। ਹਾਂ, ਤੁਸੀਂ ਸਾਡੇ 'ਤੇ ਤਰਸ ਕਰਦੇ ਹੋ ਮਹਾਰਾਜ, ਕਿਉਂਕਿ ਹਮ ਨੀਵੀਂ, ਪ੍ਰਭ ਅਤ ਉੱਚਾ, ਕਿਉਂ ਕਰ ਮਿਲਿਆ ਜਾਏ ਰਾਮ। ਮੈਂ ਜੀਵ ਇਸਤਰੀ ਨੀਵੀਂ ਹਾਂ, ਪਰਮਾਤਮਾ ਉੱਚਾ ਹੈ, ਫਿਰ ਮਿਲਾਪ ਕਿੱਦਾਂ ਹੋਵੇ? ਮਿਲਾਪ ਕਰਵਾਉਣ ਵਾਲਾ ਸਤਿਗੁਰੂ ਹੈ, ਔਰ ਸਤਿਗੁਰੂ ਜੀ ਸਾਡੇ ਤੁਹਾਡੇ ਸਾਰਿਆਂ 'ਤੇ ਕਿਰਪਾ ਕਰਨ। ਅੱਜ ਦਾ ਜੋ ਮੁੱਖ ਵਾਕ ਮੇਰੇ ਪਾਤਸ਼ਾਹ ਜੀ ਨੇ ਸਾਡੇ ਵਾਸਤੇ, ਮਨੁੱਖਤਾ ਦੀ ਉਧਾਰ ਵਾਸਤੇ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ ਸਾਡੇ ਪਾਰ ਉਤਾਰੇ ਵਾਸਤੇ ਬਖਸ਼ਿਸ਼ ਕੀਤਾ ਹੈ। ਗੁਰੂ ਸਾਹਿਬ ਕਿਰਪਾ ਕਰਨ, ਅੱਜ ਦੇ ਅਲਾਹੀ ਫੁਰਮਾਨ ਪਾਵਣ ਮੁੱਖ ਵਾਕ ਦੀ ਗੁਰੂ ਗ੍ਰੰਥ ਸਾਹਿਬ ਜੀ ਸੋਝੀ ਬਖਸ਼ਣ। ਆਪ ਜਿਤਨੇ ਵੀ ਗੁਰਮੁਖ ਪਿਆਰੇ ਬੈਠੇ ਹੋ, ਸਾਧ ਸੰਗਤ, ਗੁਰੂ ਚਰਨਾਂ ਵਿੱਚ ਅਰਦਾਸ ਕਰਦਿਆਂ ਇਹ ਬੇਨਤੀ ਕਰੋ ਕਿ ਮਹਾਰਾਜ ਸਾਨੂੰ ਸਮੱਤ ਬਖਸ਼ਣ, ਗੁਰੂ ਸ਼ਬਦ ਦੀ ਵਿਚਾਰ ਕਰਨ ਦੀ, ਮਨ ਬਿਰਤੀਆਂ ਇਕਾਗਰ ਕਰਦਿਆਂ ਉਚਾਰਨ ਕਰੋ ਜੀ ਸਤਨਾਮ ਸ਼੍ਰੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਤੀਜਾ।
ਸਤਸੰਗਤ, ਰਾਗ ਦੇ ਅਰਥ ਨੇ ਪਿਆਰ, ਦੇਵੀ ਗੁਣਾਂ ਨਾਲ ਭਰਪੂਰ ਰਾਗ, ਰਾਗ ਦੇਵ ਗੰਧਾਰੀ ਅੰਦਰ ਪਿਆਰ ਦੀ ਮੂਰਤ। ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੋ ਸਾਨੂੰ ਉਪਦੇਸ਼ ਬਖਸ਼ਦੇ ਨੇ, ਘਰ ਤੀਜਾ। ਸੰਗਤ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 1 ਤੋਂ ਲੈ ਕੇ 17 ਤੱਕ ਘਰ ਦੀ ਗਿਣਤੀ ਆਈ ਹੈ। ਘਰ ਦਾ ਸੰਬੰਧ ਜਿਹੜਾ ਹੈ, ਜੋ ਕੀਰਤਨ ਕਰਦੇ ਹਾਂ, ਗੁਰਮੁਖ ਪਿਆਰੇ ਜੋੜੀ ਦੀ ਸੇਵਾ ਕਰਦੇ ਹਨ, ਇਸ ਘਰ ਦਾ ਸੰਬੰਧ ਜਿਹੜਾ ਹੈ ਉਸ ਤਬਲੇ ਦੇ ਨਾਲ ਹੈ, ਸੁਰ ਦਾ ਸੰਬੰਧ ਜਿਹੜਾ ਹੈ ਉਹ ਆਵਾਜ਼ ਦੇ ਨਾਲ ਹੈ। ਦੇਵ ਗੰਧਾਰੀ ਰਾਗ ਅੰਦਰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਗੁਰਬਾਣੀ ਜੀ ਦੇ ਬੋਹਿਥ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਇੱਕ ਹੈ ਔਰ ਇੱਕ ਹੋ ਕੇ ਉਹ ਸਰਬ ਵਿਆਪਕ ਹੈ। ਸਤਸੰਗਤ, ਅਸੀਂ ਜਿੰਨੇ ਵੀ ਜੀਵ ਇਸ ਸੰਸਾਰ 'ਤੇ ਪੈਦਾ ਹੋਏ ਹਾਂ, ਸਾਡਾ ਇੱਕ ਪ੍ਰਯੋਜਨ ਹੈ। ਸਾਡੀ ਯਾਤਰਾ ਉਸ ਵਕਤ ਸੰਪੂਰਨ ਹੋਵੇਗੀ ਜਦੋਂ ਅਸੀਂ ਇੱਕ ਪਰਮਾਤਮਾ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਵਾਂਗੇ। ਤਾਂ ਉਸ ਵਾਹਿਗੁਰੂ ਦੇ ਵਿੱਚ ਅਸੀਂ ਅਭੇਦ ਕਿੱਦਾਂ ਹੋਣਾ ਹੈ? ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਸਦਕਾ। ਜਿੰਨਾ ਚਿਰ ਅਸੀਂ ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣਦੇ ਸਾਧ ਸੰਗਤ, ਉਹਨਾਂ ਚਿਰ ਇੱਕ ਪਰਮਾਤਮਾ ਜਿਹੜਾ ਹੈ ਉਹਦੇ ਵਿੱਚ ਅਸੀਂ ਅਭੇਦ ਨਹੀਂ ਹੋ ਸਕਦੇ। ਅੱਗੇ ਵੀ ਮੈਨੂੰ ਸਮਾਂ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੋਇਆ ਹੈ, ਔਰ ਮੈਂ ਆਪ ਜੀ ਦੀ ਚਰਨਾਂ ਦੇ ਵਿੱਚ ਇਹ ਬੇਨਤੀ ਕੀਤੀ, ਸੰਗਤ ਜੀ, ਕਿਸੇ ਸਵਾਹ ਦੀ ਪੁੜੀ ਦਾ ਨਾਂ ਜਿਹੜਾ ਹੈ ਉਹ ਕਿਰਪਾ ਨਹੀਂ ਹੈ। ਕੋਈ ਬਾਬਾ ਫੂਕਾ ਫਾਕਾ ਮਾਰ ਦੇਵੇ, ਉਹਨਾਂ ਦਾ ਨਾਂ ਕੋਈ ਕਿਰਪਾ ਨਹੀਂ ਹੈ। ਕਿਰਪਾ ਕਹਿੰਦੇ ਨੇ ਗੁਰੂ ਦੇ ਗਿਆਨ ਨੂੰ। ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗਿਆਨ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਪਦੇਸ਼ ਜੋ ਹੈ, ਜੇ ਗੁਰੂ ਬਖਸ਼ਿਸ਼ ਕੀਤਾ ਉਪਦੇਸ਼ ਆਪਾਂ ਸਰਵਣ ਕਰਕੇ ਇਸ ਉਪਦੇਸ਼ ਨੂੰ ਕਮਾ ਲਈਏ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਾਡੇ ਜੀਵਨ ਦਾ ਆਧਾਰ ਬਣ ਜਾਵੇ ਤੇ ਸਮਝ ਲੈਣਾ ਵੀ ਗੁਰੂ ਦੀ ਕਿਰਪਾ ਹੋ ਗਈ ਹੈ, ਇਹ ਸਮਝ ਲੈਣਾ। ਕਿਉਂਕਿ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਜਦੋਂ ਗੁਰਬਾਣੀ ਜੋ ਸਾਨੂੰ ਉਪਦੇਸ਼ ਦਿੰਦੀ ਹੈ, ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝ, ਜਿਹੜਾ ਮਰਜ਼ੀ ਸੁਣ ਲਵੇ, ਪਰ ਜਿਹੜਾ ਉਪਦੇਸ਼ ਸੁਣ ਕੇ ਕਮਾਵੇਗਾ ਸਾਧ ਸੰਗਤ ਜੀ, ਫਿਰ ਉਹ ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਉਹਦਾ ਮਿਲਾਪ ਹੋ ਜਾਵੇਗਾ। ਸੋ ਇੱਕ ਪਰਮਾਤਮਾ ਹੈ, ਉਸ ਪਰਮਾਤਮਾ ਦੀ ਅਭੇਦਤਾ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਹੁੰਦੀ ਹੈ।
ਮੀਤਾ ਐਸੇ ਹਰ ਜੀਓ ਪਾਏ,
ਮਹਾਰਾਜ ਨਾ ਕਈ ਵਾਰ ਕੁਝ ਚੀਜ਼ ਪ੍ਰਾਪਤ ਕਰ ਲਈ ਹੈ ਸਾਧ ਸੰਗਤ, ਆਪਾਂ ਦੱਸਦੇ ਹਾਂ ਆਹ ਮੇਰੀ ਪ੍ਰਾਪਤੀ ਹੈ, ਫਿਰ ਅਗਲਾ ਪੁੱਛਦਾ ਹੈ ਵੀ ਇਸ ਪ੍ਰਾਪਤੀ ਦੇ ਵਿੱਚ ਤੈਨੂੰ ਸੁੱਖ ਕੀ ਹੈ। ਮਹਾਰਾਜ ਕਹਿੰਦੇ ਨੇ ਮੈਂ ਇਹੋ ਜਿਹਾ ਮਿੱਤਰ ਪਰਮਾਤਮਾ ਪ੍ਰਾਪਤ ਕਰ ਲਿਆ ਹੈ, ਅਥਵਾ ਇਹ ਮਿੱਤਰ ਮੈਂ ਇਹੋ ਜਿਹੇ ਰੱਬ ਦੀ ਪ੍ਰਾਪਤੀ ਕਰ ਲਈ ਹੈ। ਕਿਹੋ ਜਿਹਾ ਪਰਮਾਤਮਾ ਹੈ, ਇਹ ਇੱਕ ਸਵਾਲ ਹੈ, ਅੱਗੇ ਜਵਾਬ ਸੁਣੀਏ।
ਛੋੜ ਨਾ ਜਾਹੀ ਸਦ ਹੀ ਸੰਗ, ਅਨ ਦਿਨ ਗੁਰ ਮਿਲ ਗਾਏ।
ਮੈਂ ਇਹੋ ਜਿਹਾ ਰੱਬ ਪ੍ਰਾਪਤ ਕਰ ਲਿਆ ਹੈ, ਉਹ ਰੱਬ ਕਦੇ ਮੈਨੂੰ ਛੱਡੇਗਾ ਨਹੀਂ, ਧਿਆਨ ਦੇਣਾ। ਮੈਂ ਇਹੋ ਜਿਹਾ ਰੱਬ ਪ੍ਰਾਪਤ ਕਰ ਲਿਆ ਹੈ, ਉਹ ਰੱਬ ਕਦੇ ਮੈਨੂੰ ਛੱਡੇਗਾ ਨਹੀਂ। ਸੰਗਤ ਜੀ, ਕਿਹੜਾ ਬੰਦਾ ਹੈ ਜਿਹੜਾ ਚਾਹੁੰਦਾ ਵੀ ਮੈਂ ਮਿਹਨਤ ਕਰਕੇ ਕੋਈ ਪ੍ਰਾਪਤੀ ਕਰਾਂ ਤੇ ਫਿਰ ਉਹਨੂੰ ਇਹ ਡਰ ਨਾ ਹੋਵੇ ਵੀ ਇਹ ਪ੍ਰਾਪਤੀ ਮੈਨੂੰ ਛੱਡ ਨਾ ਜਾਵੇ। ਫਰਜ਼ ਕੀਤੇ ਆ ਇੱਕ ਘਰ ਬਣਾਉਣਾ ਹੋਵੇ, ਅਸੀਂ ਮਿਹਨਤ ਕਰਕੇ ਘਰ ਬਣਾਉਂਦੇ ਹਾਂ, ਸਾਡੇ ਮਨ 'ਚ ਇੱਕ ਡਰ ਰਹਿੰਦਾ ਕਿਤੇ ਭੁਚਾਲ ਦੇ ਕਾਰਨ ਇਹ ਘਰ ਢੱਠ ਨਾ ਜਾਵੇ, ਫਿਰ ਇਹਦੇ ਤੋਂ ਵਿਛੋੜਾ ਹੋ ਜਾਵੇਗਾ। ਕਿਤੇ ਅੱਗ ਦੇ ਕਾਰਨ ਇਹ ਘਰ ਸੜ ਨਾ ਜਾਵੇ, ਕਿਤੇ ਵਿਛੋੜਾ ਹੋ ਜਾਵੇਗਾ। ਸਾਧ ਸੰਗਤ, ਮਾਂ ਬਾਪ ਦੇ ਰਾਹੀਂ ਇਸ ਜੀਵ ਦਾ ਜਨਮ ਹੁੰਦਾ ਹੈ, ਮਾਂ ਦੀ ਕੁੱਖ ਤੋਂ ਤੇ ਪਿਤਾ ਦੇ ਬਿੰਦ ਤੋਂ। ਕਿਹੜਾ ਬੱਚਾ ਇਹ ਸੁਚੇਤ ਹੋਇਆ ਜਿਹਨੂੰ ਇਹ ਡਰ ਨਾ ਹੋਵੇ ਵੀ ਕਿਤੇ ਮੇਰੀ ਮਾਂ ਪਰਮਾਤਮਾ ਦੇ ਭਾਣੇ ਦੇ ਵਿੱਚ ਸਦੀਵੀ ਵਿਛੋੜਾ ਨਾ ਦੇ ਜਾਵੇ, ਡਰ ਤੇ ਰਹਿੰਦਾ ਹੀ ਇਹ ਬਣਿਆ। ਸੰਗਤ ਜੀ, ਦੋ ਜੀ ਹੁੰਦੇ ਨੇ, ਜਿਸ ਦਿਨ ਗ੍ਰਸਤ ਜੀਵਨ ਦੀ ਆਰੰਭਤਾ ਹੁੰਦੀ ਹੈ ਉਸ ਦਿਨ ਸਾਧ ਸੰਗਤ ਇੱਕ ਦੂਜੇ ਨੂੰ ਇੱਕ ਮਰਿਆਦਾ ਨਿਭਾਈ ਜਾਂਦੀ ਹੈ ਪੱਲਾ ਪਕੜਨ ਦੀ। ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਦੁਆਰਾ ਇਹ ਸਲੋਕ ਪੜ੍ਹਿਆ ਜਾਂਦਾ ਹੈ, ਉਸਤਤ ਨਿੰਦਾ ਨਾਨਕ ਜੀ, ਮੈਂ ਹੱਬ ਵੰਜਾਈ ਛੋੜਿਆ ਹੱਬ ਕਿਝ ਤਿਆਗੀ, ਹੱਬੇ ਸਾਕ ਘੂੜਾਵੇ ਡਿੱਠੇ ਤੋਂ ਪੱਲੇ ਟੈਂਡੇ ਲਾਗੀ। ਇਹਦਾ ਅਰਥ ਸੰਸਾਰੀ ਤੌਰ ਤੇ ਲਈਏ, ਜਿਹੜੀ ਪਤਨੀ ਪਤੀ ਦਾ ਪੱਲਾ ਪਕੜ ਰਹੀ ਹੈ ਕਿ ਉਸਦੇ ਮਨ ਦੇ ਵਿੱਚ ਕਦੇ ਵੀ ਨਾ ਡਰ ਪੈਦਾ ਹੋਇਆ ਹੋਵੇਗਾ ਵੀ ਕਿਤੇ ਇਹ ਨਾ ਹੋਵੇ, ਕਿਉਂਕਿ ਮੈਂ ਅੱਖਾਂ ਨਾਲ ਵੇਖ ਕੇ ਕੰਨਾਂ ਨਾਲ ਸੁਣਦੀ ਹਾਂ, ਮੇਰੇ ਹਾਣ ਦੀ ਮੁਟਿਆਰ ਸੀ ਜਿਹਦਾ ਪਤੀ ਚਲਾਣਾ ਕਰ ਗਿਆ, ਕਿਤੇ ਮੇਰੇ ਨਾਲ ਨਾ ਕੁਝ ਵਾਪਰ ਜਾਵੇ। ਡਰ ਹਰ ਚੀਜ਼ ਦਾ ਰਹਿੰਦਾ ਹੈ, ਕਿਤੇ ਮੈਨੂੰ ਇਹ ਪ੍ਰਾਪਤ ਕੀਤੀ ਚੀਜ਼ ਛੱਡ ਨਾ ਜਾਵੇ। ਪਰ ਇਸ ਸਲੋਕ ਦੇ ਅਰਥ ਹੁਣ ਰੱਬ ਜੀ ਦੇ ਨਾਲ ਲਾ ਕੇ ਵੇਖੀਏ। ਹੇ ਪਰਮਾਤਮਾ, ਮੈਂ ਸਾਰਾ ਦੁਨੀਆ ਦਾ ਜਿਹੜਾ ਉਸਤਤ ਸੀਗੀ ਕਿ ਜਿਹੜੇ ਲੋਕ ਹਨ ਉਹ ਮੇਰੀ ਖੁਸ਼ਾਮਦੀ ਕਰਨ, ਚਾਹੇ ਇਹ ਮੇਰੀ ਨਿੰਦਿਆ ਕਰਨ, ਮੈਨੂੰ ਇਹਨਾਂ ਦੀ ਕੋਈ ਪਰਵਾਹ ਨਹੀਂ। ਹੁਣ ਮੈਂ ਤੇਰਾ ਪੱਲਾ ਪਕੜ ਲਿਆ ਹੈ। ਉਹ ਕਿਉਂ ਪਕੜ ਲਿਆ ਹੈ? ਕਿ ਤੂੰ ਇਹੋ ਜਿਹਾ ਦਾਤਾ ਹੈ, ਤੂੰ ਕਦੇ ਮੈਨੂੰ ਛੱਡ ਕੇ ਨਹੀਂ ਜਾਵੇਂਗਾ। ਧਿਆਨ ਦੇਣਾ ਸਾਧ ਸੰਗਤ, ਦੁਨਿਆਵੀ ਤੌਰ ਤੇ ਦੋ ਜੀਆਂ ਦਾ ਰਿਸ਼ਤਾ ਜੁੜਿਆ, ਇਹ ਖੂਨ ਦਾ ਰਿਸ਼ਤਾ ਨਹੀਂ ਹੁੰਦਾ, ਇਹ ਸਮਾਜਿਕ ਰਿਸ਼ਤਾ ਹੁੰਦਾ। ਸਮਾਜ ਜੋੜਦਾ, ਧਰਮ ਦੁਆਰਾ ਜੋੜਦਾ ਹੈ। ਅਸੀਂ ਧਾਰਮਿਕ ਕੋਈ ਕਾਨੂੰਨ ਦੁਆਰਾ ਜੁੜਦੇ ਨੇ ਕੋਰਟ ਰਾਹੀਂ, ਅਸੀਂ ਧਾਰਮਿਕ ਦੁਆਰਾ ਜੁੜਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ, ਸਮਾਜ ਜੋੜਦਾ ਹੈ। ਪਰ ਉੱਥੇ ਇੱਕ ਧਾਰਮਿਕ ਰੱਬੀ ਗਿਆਨ ਸਾਡੇ ਮਨ ਵਿੱਚ ਜਦੋਂ ਪੈਦਾ ਹੁੰਦਾ ਵੀ ਹੇ ਰੱਬ ਜੀ, ਮੈਂ ਦੁਨੀਆਂ ਦੀਆਂ ਖੁਸ਼ਾਮਦਾਂ ਨਿੰਦਿਆ ਦੀ ਪਰਵਾਹ ਬਿਲਕੁਲ ਨਹੀਂ ਜੀ ਵਿਸਤਰੀ ਕਰਦੀ, ਹੁਣ ਮੈਂ ਤੇਰਾ ਪੱਲਾ ਪਕੜ ਲਿਆ। ਕਿਉਂ ਪਕੜਿਆ? ਤੂੰ ਛੱਡ ਕੇ ਨਹੀਂ ਜਾਵੇਂਗਾ, ਤੂੰ ਨਹੀਂ ਮੈਨੂੰ ਛੱਡੇਗਾ। ਸ੍ਰੀ ਗੁਰੂ ਅਮਰਦਾਸ ਮਹਾਰਾਜ, ਉਹਨਾਂ ਨੇ ਆਪਣੀ ਜ਼ਿੰਦਗੀ ਦਾ ਲੰਬੇਰਾ ਪੰਧ ਤੈਅ ਕੀਤਾ ਸਾਧ ਸੰਗਤ, ਪਰ ਜਿਸ ਵਕਤ ਆਖਰੀ ਸਮਾਂ ਆਇਆ ਹੈ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬੜੀ ਖੁਸ਼ੀ ਨਾਲ ਕਹਿੰਦੇ ਸਨ, ਹੇ ਮੇਰੇ ਰੱਬ ਜੀ, ਮੈਂ ਤੁਹਾਡਾ ਇਹ ਭਾਣਾ ਜਿਹੜਾ ਹੈ ਪ੍ਰਵਾਨ ਕਰਦਾ ਵਾਂ। ਕਿਉਂ ਪ੍ਰਵਾਨ ਕਰਦਾ? ਕਹਿੰਦੇ ਮੈਂ ਤੁਹਾਡੇ ਕੋਲ ਆ ਰਿਹਾ। ਹਰ ਭਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜੀਓ। ਮੈਂ ਉਹਦੇ ਕੋਲ ਜਾ ਰਿਹਾ ਜਿਸ ਰੱਬ ਨੇ ਇਸ ਲੋਕ ਦੇ ਵਿੱਚ ਵੀ ਮੇਰਾ ਪੱਲਾ ਨਹੀਂ ਛੱਡਿਆ, ਮੈਨੂੰ ਆਪਣੇ ਤੋਂ ਦੂਰ ਨਹੀਂ ਕੀਤਾ। ਅੱਜ ਵੀ ਮੈਂ ਉਹਦੇ ਕੋਲ ਜਾ ਰਿਹਾ ਜਿਹੜਾ ਪਰਮਾਤਮਾ ਮੈਨੂੰ ਆਪ ਆਵਾਜ਼ ਮਾਰ ਕੇ ਕਹਿ ਰਿਹਾ ਹੈ, ਆਓ ਜੀ ਤੂੰ ਆਓ ਹਮਾਰੇ, ਆਪ ਕਹਿ ਰਿਹਾ ਹੈ। ਮੈਂ ਉਸ ਰੱਬ ਜੀ ਦੇ ਕੋਲ ਜਾ ਰਿਹਾ। ਇੱਕ ਥਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਿਤਨੇਮ ਦੇ ਆਖਰੀ ਸਲੋਕ ਵਿੱਚ ਬਖਸ਼ਿਸ਼ ਕਰਦੇ ਨੇ, ਉਹ ਪਰਮਾਤਮਾ ਦੀ ਜਿਹੜੀ ਪ੍ਰਾਪਤੀ ਹੈ, ਦੁਨੀਆਂ ਦੇ ਪਦਾਰਥ ਛੱਡ ਸਕਦੇ ਨੇ ਖਹਿੜਾ, ਪਰ ਰੱਬ ਜਿਹੜਾ ਹੈ ਜਿਹਦੀ ਇੱਕ ਵਾਰ ਬਾਂਹ ਪਕੜ ਲੈਂਦਾ ਉਹਨੂੰ ਛੱਡਦਾ ਨਹੀਂ। ਸਾਧ ਸੰਗਤ, ਅਸੀਂ ਜਾਪ ਸਾਹਿਬ ਦੀ ਆਖਰੀ ਪੰਗਤੀ ਸਲੋਕ ਦੀ ਪੜ੍ਹਦੇ ਹਾਂ। ਦੁਕਾਲੰ ਪਰਨਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇਪੂਤੇ। ਉਹ ਸਦਾ ਸਾਡੇ ਅੰਗ ਸੰਗ ਹੈ, ਉਹ ਮੇਰੀ ਰੱਖਿਆ ਕਰਦਾ ਹੈ, ਉਹ ਮੈਨੂੰ ਉਹ ਸਗੋਂ ਇੰਜ ਕਹਿੰਦਾ ਹੈ ਜਦੋਂ ਮੈਂ ਉਸ ਵਾਹਿਗੁਰੂ ਦਾ ਹੋ ਜਾਂਦਾ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਲੋਕ ਰੱਬ ਦੇ ਪਿੱਛੇ ਪਿੱਛੇ ਤੁਰੇ ਫਿਰਦੇ ਨੇ ਤੇ ਬਾਬਾ ਕਬੀਰ ਜੀ ਕਹਿੰਦੇ ਹਰੀ ਮੈਨੂੰ ਮਿਲ ਪਿਆ, ਹੁਣ ਹਰੀ ਮੇਰੇ ਪਿੱਛੇ ਤੁਰਿਆ ਫਿਰਦਾ। ਕਹਿੰਦਾ ਕਬੀਰ ਕਿਤੇ ਉਸ ਪਾਸੇ ਨਾ ਚਲੇ ਜਾਵੇ ਜਿਸ ਪਾਸੇ ਜਿਸ ਵਹਿਣ ਦੇ ਵਿੱਚ ਲੋਕ ਵਹਿ ਜਾਂਦੇ ਨੇ ਤੇ ਪਰਮਾਤਮਾ ਦਾ ਚੇਤਾ ਭੁੱਲ ਜਾਂਦਾ ਉਹਨਾਂ ਨੂੰ। ਉਸ ਰੱਬ ਨੇ ਸਾਨੂੰ ਦਾਤਾਂ ਦਿੱਤੀਆਂ, ਅਸੀਂ ਰੱਬ ਨਾਲ ਚਿਤਰਾਈ ਕਰਦੇ ਹਾਂ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਇਹ ਮਨ ਚੰਚਲਾ ਚਤੁਰਾਈ ਕਿਵੇਂ ਨਾ ਪਾਏ। ਏਦਾਂ ਨਹੀਂ, ਜਦੋਂ ਇਹ ਮਨ ਸਾਵਧਾਨ ਹੋ ਜਾਂਦਾ ਹੈ ਫਿਰ ਮਹਾਰਾਜ ਕਹਿੰਦੇ ਨੇ ਕਾਹਦੇ ਵਾਸਤੇ ਤੂੰ ਰੱਬ ਨੂੰ ਛੱਡਿਆ ਈ। ਜੋ ਵੇਖੋ ਅਸੀਂ ਕਹਿੰਦੇ ਸਾਡੀ ਪ੍ਰਾਪਤੀ ਹੈ, ਦੁਨਿਆਵੀ ਪ੍ਰਾਪਤੀ ਕਰਕੇ ਅਸੀਂ ਬਹੁਤ ਕੁਝ ਛੱਡਿਆ ਹੋਵੇਗਾ, ਇੰਜ ਕਹਿ ਲਈਏ ਸਾਰਾ ਕੁਝ ਛੱਡ ਦਿੱਤਾ ਹੋਵੇਗਾ। ਅਸੀਂ ਦਿਨ ਰਾਤ ਦੀ ਦੌੜ ਭੱਜ ਕਰਕੇ ਕਿਹਨੂੰ ਛੱਡਿਆ? ਰੱਬ ਨੂੰ ਛੱਡਿਆ। ਹੁਣ ਦੱਸੋ, ਸੋਨੇ ਦਾ ਘਰ ਬਣ ਜਾਵੇ, ਸੋਨੇ ਦਾ ਘਰ ਵੱਡਾ ਕਿ ਰੱਬ ਵੱਡਾ ਹੈ? ਮਹਾਰਾਜ ਕਹਿੰਦੇ ਯਾਦ ਰੱਖ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਰੱਬ ਜਾਵੇਗਾ। ਜੇ ਤੂੰ ਕੁਟੰਬ ਦੇ ਕਰਕੇ ਪਰਿਵਾਰ ਦੇ ਕਰਕੇ ਰੱਬ ਨੂੰ ਛੱਡ ਦੇਵੇ, ਇਹ ਕੁਟੰਬ ਤੇਰੇ ਨਾਲ ਨਹੀਂ ਜਾਵੇਗਾ। ਬਾਬਾ ਕਬੀਰ ਸਾਹਿਬ ਜੀ ਦਾ ਅਸੀਂ ਸਲੋਕ ਪੜ੍ਹਦੇ ਹਾਂ, ਕਬੀਰ ਹਰ ਕਾ ਸਿਮਰਨ ਛੱਡ ਕੇ ਪਾਲਿਓ ਬਹੁਤ ਕੁਟੰਬ, ਧੰਦਾ ਕਰਤਾ ਰਹਿ ਗਿਆ ਭਾਈ ਰਹਿਆ ਨਾ ਬੰਦ। ਹਰੀ ਦਾ ਸਿਮਰਨ ਨਹੀਂ ਕੀਤਾ, ਨਿਤਨੇਮ ਛੱਡ ਦਿੱਤਾ, ਕਹਿੰਦਾ ਕੋਈ ਪਰਵਾਹ ਨਹੀਂ, ਪਰ ਹੇਰਾ ਫੇਰੀਆਂ ਕਹਿੰਦਾ ਇਹ ਨਹੀਂ ਮੈਂ ਛੱਡਣੀਆਂ, ਠੱਗੀਆਂ ਕਹਿੰਦਾ ਇਹ ਨਹੀਂ ਮੈਂ ਛੱਡਣੀਆਂ। ਕਈ ਵਾਰ ਆਪਣੇ ਬੋਲ ਮਿੱਠੇ ਬੰਦਾ ਬਣਾ ਲੈਂਦਾ ਜੀ, ਤੇ ਮਿੱਠੇ ਬੋਲਾਂ ਦੇ ਨਾਲ ਦੂਜੇ ਨੂੰ ਠੱਗ ਲੈਂਦਾ ਹੈ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਬਾਹਰੋਂ ਠੱਗ ਕੇ ਘਰ ਆਉਂਦਾ ਤੇ ਘਰ ਆਪਣੇ ਨਿਆਣਿਆਂ ਦੇ ਕੋਲੋਂ ਘਰਵਾਲੀ ਦੇ ਕੋਲੋਂ ਠੱਗਿਆ ਜਾਂਦਾ ਹੈ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿ ਆਣ ਲਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿਲੇ। ਉਦੋਂ ਜਦੋਂ ਜਿੰਦ ਤੋਂ ਨਵੇੜਾ ਲੈਣਾ ਨਾ, ਉਦੋਂ ਤੇਰੇ ਨਾਲ ਇਹ ਪਰਿਵਾਰ ਨਹੀਂ ਹੋਵੇਗਾ। ਹੁਣ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਨ, ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈ ਹੈ। ਹੁਣ ਇਹ ਨਹੀਂ ਆਖਿਆ ਵੀ ਕੁਟੰਬ ਛੱਡ ਕੇ ਜੰਗਲਾਂ ਨੂੰ ਚਲੇ ਜਾ। ਸਾਹਿਬ ਕਹਿੰਦੇ ਕੁਟੰਬ 'ਚ ਰਹਿ, ਮਾਂ ਬਾਪ ਦੀ ਸੇਵਾ ਕਰਨੀ ਤੇਰੀ ਜ਼ਿੰਮੇਵਾਰੀ ਹੈ, ਬੱਚਿਆਂ ਦੀ ਪ੍ਰਤ ਪਾਲਣਾ ਕਰਨੀ ਤੇਰੀ ਜ਼ਿੰਮੇਵਾਰੀ ਹੈ, ਪਰ ਜਿਹੜਾ ਚਿੱਤ ਆ ਨਾ ਉਹ ਵਾਹਿਗੁਰੂ ਨਾਲ ਜੋੜ। ਤਿਸ ਨਾਲ ਕਿਉਂ ਚਿੱਤ ਲਾਈ ਹੈ, ਐਸਾ ਕੰਮ ਮੂਹਲੇ ਨਾ ਕੀਚਿਆ ਜਿੱਤ ਅੰਤ ਪਛੋਤਾਈ ਹੈ। ਫਿਰ ਮਹਾਰਾਜ ਕਿਹੜੀ ਚੀਜ਼ ਹੈ ਜਿਹੜੀ ਮੇਰੇ ਨਾਲ ਜਾਵੇਗੀ ਜਿੱਥੇ ਮੈਨੂੰ ਬਿਪਤਾ ਪੈ ਜਾਵੇ? ਸਭ ਕਹਿੰਦੇ ਸਤਿਗੁਰ ਕਾ ਉਪਦੇਸ਼ ਸੁਣ ਤੂੰ ਚੱਲੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਗੁਰੂ ਦਾ ਉਪਦੇਸ਼ ਤੇਰੇ ਨਾਲ ਜਾਵੇਗਾ। ਜਿਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜਿੱਥੇ ਕੋਈ ਤੇਰਾ ਸਾਥ ਨਹੀਂ ਦੇਵੇਗਾ। ਇੱਕ ਥਾਂ ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਬਾਬਾ ਕਬੀਰ ਸਾਹਿਬ ਜੀ ਦੇ ਸਲੋਕਾਂ ਦੇ ਵਿੱਚ, ਕਬੀਰ ਹਮਰਾ ਕੋ ਨਹੀਂ ਹਮ ਕਿਸਮ ਕੇ ਨਾਹੇ, ਜਿਨ ਇਹ ਰਚਨ ਰਚਾਇਆ
ਤਿਸ ਹੀ ਮਾਹੇ ਸਮਾਹੇ, ਵੀ ਸਾਡਾ ਕੋਈ ਨਹੀਂ, ਨਾ ਅਸੀਂ ਕਿਸੇ ਦੇ ਬਣ ਸਕਦੇ ਹਾਂ। ਪਰ ਹਾਂ, ਜਿਸ ਪਰਮਾਤਮਾ ਨੇ ਇਹ ਰਚਨਾ ਰਚੀ ਹੈ ਸੰਸਾਰ ਦੀ, ਉਸ ਰੱਬ ਜੀ ਦਾ ਜਾਪ ਕਰ ਕਰਕੇ, ਉਹਦਾ ਸਿਮਰਨ ਕਰ ਕਰਕੇ ਅਸੀਂ ਉਹਦੇ ਵਿੱਚ ਸਮਾ ਗਏ ਹਾਂ, ਉਹਦੇ ਵਿੱਚ ਲੀਨ ਹੋ ਗਏ ਹਾਂ, ਉਹਦੀ ਪ੍ਰਾਪਤੀ ਹੋ ਗਈ ਹੈ। ਔਰ ਉਸਦੀ ਪ੍ਰਾਪਤੀ ਇਹ ਦੱਸਦੀ ਹੈ, ਦੁਨੀਆਂ ਦੀ ਹਰ ਸ਼ੈ ਛੱਡ ਜਾਵੇਗੀ ਬੰਦਿਆਂ ਤੈਨੂੰ, ਪਰ ਇੱਕ ਪਰਮਾਤਮਾ ਜਿਹੜਾ ਹੈ ਉਹ ਤੈਨੂੰ ਨਹੀਂ ਛੱਡੇਗਾ, ਇੱਕ ਰੱਬ ਤੈਨੂੰ ਨਹੀਂ ਛੱਡੇਗਾ। ਮੈਂ ਇੱਕ ਸਾਖੀ ਨੇ ਜੋ ਹੋਇਆ ਵਾਪਰਿਆ ਮੈਂ ਉਹ ਦੱਸਣ ਲੱਗਾ ਕਿ ਪੁਸਤਕ ਹੈ, ਉਸਦਾ ਸਿਰਲੇਖ ਹੈ ਜਾਂ ਤੂੰ ਸਾਹਿਬ। ਉਹਦੇ ਵਿੱਚ ਸਾਧ ਸੰਗਤ ਜੀ ਇੱਕ ਹੋਇਆ ਵਾਪਰਿਆ ਸਮੇਂ ਦੀ ਗੱਲ ਦੱਸੀ ਹੈ ਕਿ 1985 ਵਿੱਚ ਇੱਕ ਬੀਬੀ ਦਾ ਨਾਮ ਸੁਰਿੰਦਰ ਕੌਰ ਹੈ, ਉਹਦਾ ਸਹੁਰਾ ਪਿੰਡ ਜਿਹੜਾ ਹੈ ਉਹ ਗੁਰਦਾਸਪੁਰ ਹੈ ਇਸ ਸ਼ਹਿਰ ਦੇ ਵਿੱਚ, ਅਤੇ ਪੇਕਾ ਜਿਹੜਾ ਹੈ ਉਹ ਪਟਿਆਲੇ ਹੈ। ਉਸ ਭੈਣ ਨੇ ਦੱਸਿਆ ਕਿ ਮੈਂ ਆਪਣੇ ਪੇਕੇ ਨਗਰ ਵਿੱਚ ਗਈ ਸਾਂ, ਮੇਰੀ ਮਾਂ ਮੇਰੇ ਕੋਲ ਬੈਠ ਗਈ, ਰਾਤ ਦਾ ਸਮਾਂ ਸੀ, ਵਿਚਾਰ ਕਰਨ ਲੱਗੀ, ਕਹਿਣ ਲੱਗੀ ਧੀਏ ਵੀ ਤੂੰ ਪਰੇਸ਼ਾਨ ਰਹਿੰਦੀ ਹੈ ਕਿਉਂਕਿ ਤੇਰੇ ਪਤੀ ਦਾ ਐਕਸੀਡੈਂਟ ਹੋ ਗਿਆ, ਉਹ ਰੋਗੀ ਹੈ, ਉਹਦੀ ਚਿੰਤਾ ਦੇ ਕਾਰਨ ਕੋਈ ਤੇਰੀਆਂ ਵੀ ਪਰੇਸ਼ਾਨੀਆਂ, ਤੇਰਾ ਵੀ ਸਰੀਰ ਰੋਗੀ ਹੈ, ਤੂੰ ਇੰਜ ਕਰ ਕੋਈ ਸਰੀਰ ਵਾਲਾ ਗੁਰੂ ਧਾਰਨ ਕਰ ਲੈ, ਕੋਈ ਜਿਹੜਾ ਮਨੁੱਖ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਗੁਰੂ ਹਾਂ, ਉਹ ਗੁਰੂ ਧਾਰਨ ਕਰ ਲੈ ਤੂੰ। ਤੇ ਕਹਿੰਦੀ ਵੀ ਫਿਰ ਕੀ ਹੋਵੇਗਾ, ਕਹਿੰਦੇ ਤੇਰੇ ਦੁੱਖ ਦੂਰ ਹੋ ਜਾਣਗੇ। ਉਸ ਬੱਚੀ ਨੇ ਆਖਿਆ ਵੀ ਮਾਂ ਮੈਂ ਤੇ ਉਹ ਗੁਰੂ ਧਾਰਨ ਕੀਤਾ ਹੋਇਆ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਮੈਨੂੰ ਕਦੇ ਨਹੀਂ ਛੱਡੇਗਾ, ਮੈਂ ਗੁਰੂ ਗ੍ਰੰਥ ਸਾਹਿਬ ਮੈਂ ਗੁਰੂ ਧਾਰਨ ਕੀਤਾ ਹੋਇਆ ਹੈ। ਕਹਿਣ ਲੱਗੀ ਤੇਰਾ ਗੁਰੂ ਜਿਹੜਾ ਹੈ ਕਿ ਤੇਰੇ ਨਾਲ ਉਹ ਬੋਲਦਾ, ਜੇ ਤੂੰ ਬੋਲਣਾ ਚਾਹੇ ਤੇ ਬੋਲਦਾ ਗੁਰੂ ਤੇਰਾ। ਤੇ ਉਹ ਕਹਿਣ ਲੱਗੀ ਬੱਚੀ, ਕਹਿੰਦੀ ਵੀ ਹਾਂ, ਮੈਂ ਜਦੋਂ ਗੁਰੂ ਸਾਹਿਬ ਜੀ ਦਾ ਸਹਿਜ ਪਾਠ ਕਰਦੇ ਹਾਂ ਤੇ ਗੁਰੂ ਮੇਰੇ ਨਾਲ ਗੱਲਾਂ ਕਰ ਰਿਹਾ ਹੁੰਦਾ ਹੈ, ਗੁਰੂ ਮੈਨੂੰ ਦੱਸ ਰਿਹਾ ਹੁੰਦਾ ਜ਼ਿੰਦਗੀ ਦਾ ਢੰਗ ਤਰੀਕਾ, ਕਿੱਦਾਂ ਵਿਚਰਨਾ ਹੈ, ਕਿੱਦਾਂ ਲੋਕ ਸੁਖੀ ਅਤੇ ਪਰਲੋਕ ਸੁਹੇਲਾ ਕਰਨਾ ਹੁੰਦਾ ਹੈ। ਉਹਨੇ ਇੱਕ ਸਵਾਲ ਕੀਤਾ, ਕਹਿਣ ਲੱਗੀ ਬਿਨਾਂ ਬੁਲਾਉਣ ਤੋਂ ਤੇਰਾ ਗੁਰੂ ਤੇਰੇ ਘਰ ਵਿੱਚ ਆ ਸਕਦਾ ਹੈ? ਬਿਨਾਂ ਬੁਲਾਉਣ ਤੋਂ, ਵੀ ਤੂੰ ਕਹਿੰਦੀ ਮੇਰਾ ਗੁਰੂ ਬੜਾ ਵੱਡਾ, ਮੈਂ ਕਹਿੰਦੀ ਵੀ ਸਰੀਰਕ ਗੁਰੂ ਕਰ ਲੈ, ਕਿਉਂਕਿ ਸਰੀਰ ਵਾਲੇ ਜਿਹੜੇ ਗੁਰੂ ਹੁੰਦੇ ਨਾ ਉਹ ਆਪਣੇ ਆਪ ਘਰਾਂ ਦੇ ਵਿੱਚ ਤੁਰੇ ਫਿਰਦੇ, ਅੱਜ ਕੱਲ੍ਹ ਟੈਲੀਫੋਨ ਹੁੰਦੇ, ਉਹ ਕਹਿੰਦੇ ਲਾਗੇ ਆਏ, ਚਲੋ ਇੱਧਰੋਂ ਵੀ ਨਾਲੇ ਗੱਫਾ ਲੈ ਜਾਵਾਂਗੇ ਆ ਕੇ, ਸਰੀਰਾਂ ਵਾਲੇ ਇੱਦਾਂ ਦੇ ਹੁੰਦੇ ਲਾਲਚੀ। ਹੁਣ ਉਹ ਬੱਚੀ ਕਹਿੰਦੀ, ਮੇਰੀ ਮਾਂ ਕਹਿੰਦੀ, ਮਾਂ ਨੇ ਸਵਾਲ ਰੱਖ ਦਿੱਤਾ ਵੀ ਤੇਰਾ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਇਹ ਆਪਣੇ ਆਪ ਤੇਰੇ ਘਰ ਵਿੱਚ ਆ ਜਾਵੇਗਾ? ਉਹ ਬੱਚੀ ਕਹਿੰਦੀ ਵੀ ਅੰਦਰੋਂ ਤੇ ਮੈਂ ਥੋੜਾ ਜਿਹਾ ਘਬਰਾ ਗਈ, ਪਰ ਮੈਂ ਕਿਉਂਕਿ ਜਿੱਥੇ ਗੁਰੂ ਦੇ ਭਰੋਸੇ ਦੀਆਂ ਗੱਲਾਂ ਕਰਦੀ ਪਈ ਹਾਂ ਉੱਥੇ ਮੈਂ ਕਹਿ ਦਿੱਤਾ, ਕਹਿੰਦੀ ਬਿਨਾਂ ਬੁਲਾਉਣ ਤੇ ਵੀ ਆ ਜਾਊਗਾ ਜਿੱਦਣ ਉਹਨੂੰ ਪਾ ਗਿਆ। ਕਹਿੰਦੀ ਇਹ ਸਵਾਲ ਜਿਉਂ ਦਾ ਤਿਉਂ ਮੇਰੇ ਮਨ ਵਿੱਚ ਬਣਿਆ ਰਿਹਾ। ਉਹ ਬੱਚੀ ਕਹਿੰਦੀ ਮੈਂ ਘਰ ਆ ਗਈ, ਮੈਂ ਜਦੋਂ ਘਰ ਆਈ ਤੇ ਘਰ ਆ ਕੇ ਮੈਂ ਨਾਲੇ ਆਪਣਾ ਵਿਹੜਾ ਸਾਫ਼ ਕਰਦੀ ਸਾਂ, ਕਮਰਾ ਸਾਫ਼ ਕਰ ਰਹੀ ਸਾਂ ਕਿਉਂਕਿ ਮੀਂਹ ਪੈ ਕੇ ਹਟਿਆ ਸੀਗਾ, ਤੇ ਇੱਕਦਮ ਨਾ ਸਾਡਾ ਦਰਵਾਜ਼ਾ ਖਟਖਟਾਇਆ। ਜਦੋਂ ਸਾਡਾ ਦਰਵਾਜ਼ਾ ਖਟਖਟਾਇਆ, ਕਹਿੰਦੀ ਮੈਂ ਦਰਵਾਜ਼ਾ ਜਾ ਕੇ ਖੋਲਿਆ ਤੇ ਅਗਲੇ ਪਾਸੇ ਸਾਡੇ ਘਰ ਤੋਂ ਨਾਲ ਹੀ ਚਾਰ ਕੁ ਘਰ ਛੱਡ ਕੇ ਘਰ ਸੀ, ਮਾਸਟਰ ਅਵਤਾਰ ਸਿੰਘ ਉਹਨਾਂ ਦਾ ਨਾਂ ਸੀਗਾ, ਸਿਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ ਤੇ ਉਹ ਖਲੋਤੇ ਹਨ ਲੈ ਕੇ। ਔਰ ਉਹ ਕਹਿੰਦੇ ਨੇ, ਭੈਣ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇਰੇ ਘਰ ਵਿੱਚ ਕਰਨਾ ਚਾਹੁੰਦੇ, ਕੀ ਤੈਨੂੰ ਇਜਾਜ਼ਤ? ਉਹ ਬੱਚੀ ਕਹਿਣ ਲੱਗੀ ਮੈਂ ਬਾਗੋ ਬਾਗ ਹੋ ਗਈ, ਹੇ ਮੇਰੀ ਮਾਂ ਜਿਹੜਾ ਤੂੰ ਸਵਾਲ ਕੀਤਾ ਸੀ ਮੇਰੀ, ਮੈਨੂੰ ਡੋਲਦੀ ਨੂੰ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਮੈਨੂੰ ਹੱਥ ਦੇ ਕੇ ਰੱਖ ਲਿਆ, ਕਿਉਂਕਿ ਮੈਂ ਇਹੋ ਜਿਹਾ ਗੁਰੂ ਹਰੀ ਰੂਪ ਪ੍ਰਾਪਤ ਕਰ ਲਿਆ, ਹੁਣ ਮੈਨੂੰ ਛੱਡ ਕੇ ਨਹੀਂ ਜਾਵੇਗਾ। ਸੰਗਤ ਜੀ, ਅਸੀਂ ਘਰ ਬਣਾਉਂਦੇ ਹਾਂ, ਅਸੀਂ ਜਾਣ ਬੁੱਝ ਕੇ ਇੱਕ ਪੰਗਤੀ ਪੜ੍ਹਦੇ ਹਾਂ, ਭਾਵੇਂ ਉਹ ਠੱਗੀਆਂ ਨਾਲ ਘਰ ਬਣਿਆ ਹੋਵੇ, ਅਸੀਂ ਰਹਾਓ ਦੀ ਪੰਗਤੀ ਨੂੰ ਛੱਡ ਕੇ ਉਹ ਆਖਰੀ ਪੰਗਤੀ ਜਾਣ ਬੁੱਝ ਕੇ ਪੜ੍ਹਦੇ ਹਾਂ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਪਰ ਸੱਚ ਇਹ ਸੀਗਾ, ਜਦੋਂ ਉਸ ਬੱਚੀ ਦੇ ਘਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤੇ ਸਭ ਤੋਂ ਪਹਿਲਾਂ, ਕਿਉਂਕਿ ਸੱਚਮੁੱਚ ਉਹ ਭਾਵਨਾ ਵਾਲੀ ਬੱਚੀ ਸੀ ਤੇ ਸਭ ਤੋਂ ਪਹਿਲਾਂ ਪ੍ਰਕਾਸ਼ਮਾਨ ਹੁੰਦਿਆਂ ਸਤਿਗੁਰੂ ਸਾਹਿਬ ਜੀ ਨੇ ਜੋ ਉਪਦੇਸ਼ ਹੁਕਮਨਾਮਾ ਦਿੱਤਾ ਸੀ ਉਹ ਹੁਕਮਨਾਮਾ ਇਹੋ ਸੀਗਾ, ਧਨਾਸਰੀ ਮਹੱਲਾ ਪੰਜਵਾਂ, ਚਤੁਰ ਦਿਸ਼ਾ ਕਿੰਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਣ ਕਿੰਨੋ ਦਾਸ ਕਾ ਦੁੱਖ ਵਿਧਾਰਿਓ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਾ ਮੇਟੇ, ਦਇਆਲ ਪੁਰਖ ਬਖਸ਼ੰਦ ਤੇ ਅਗਲਾ ਸ਼ਬਦ ਸੀ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹ ਉਹ ਸੱਚ ਹੋਵੇ ਤੈਨੂੰ ਮਿਲੇਗਾ ਉਹ ਉਹਦਾ ਕਾਰਨ ਵੀ ਸੀ ਵੀ ਕਿੱਦਾਂ ਗੁਰੂ ਗ੍ਰੰਥ ਸਾਹਿਬ ਸਾਹਮਣੇ ਆ ਗਏ ਕਿਉਂਕਿ ਗੁਰੂ ਗ੍ਰੰਥ ਸਾਹਿਬ ਇੱਕ ਸਕੂਲ ਵਿੱਚ ਪ੍ਰਕਾਸ਼ ਹੁੰਦਾ ਸੀ ਤੇ ਜਦੋਂ ਬਾਰਿਸ਼ ਹੋਈ ਸੀ ਉੱਤੇ ਚੂਹਾ ਪੈ ਰਿਹਾ ਸੀ ਤੇ ਉਸ ਮਾਸਟਰ ਅਵਤਾਰ ਸਿੰਘ ਜੀ ਨੇ ਪ੍ਰਿੰਸੀਪਲ ਜੀ ਨੂੰ ਆਖਿਆ ਸੀ ਕਿ ਇਹ ਕਮਰਾ ਬਣਾ ਦਈਏ ਤੇ ਪ੍ਰਿੰਸੀਪਲ ਜੀ ਕਹਿਣ ਲੱਗੇ ਮੇਰੇ ਕੋਲ ਤੇ ਗ੍ਰਾਂਟ ਕੋਈ ਨਹੀਂ ਹੈ ਅਸੀਂ ਕਮਰਾ ਕਿੱਦਾਂ ਬਣਾਈਏ ਤੁਸੀਂ ਗੁਰੂ ਨਾਲ ਪਿਆਰ ਕਰਨ ਵਾਲੇ ਕਿਉਂ ਗੁਰੂ ਸਾਹਿਬ ਨੂੰ ਆਪਣੇ ਘਰ ਲੈ ਜਾਓ ਤੇ ਮਾਸਟਰ ਅਵਤਾਰ ਸਿੰਘ ਜੀ ਕਹਿੰਦੇ ਮੈਂ ਲੈ ਤੇ ਆਇਆ ਰਸਤੇ ਵਿੱਚ ਸੋਚਿਆ ਵੀ ਮੇਰੇ ਤੇ ਆਪਣੇ ਦੋ ਕਮਰੇ ਨੇ ਤੇ ਮੈਂ ਗੁਰੂ ਸਾਹਿਬ ਦਾ ਮਾਂ ਬਾਪ ਹੈ ਮੇਰਾ ਵੱਡਾ ਪਰਿਵਾਰ ਹੈ ਕਿੱਥੇ ਪ੍ਰਕਾਸ਼ ਕਰਾਂਗਾ ਕਹਿੰਦੇ ਬਾਜਵਿਆਂ ਦਾ ਇਹ ਪਰਿਵਾਰ ਉਹ ਬੱਚੀ ਜਿਹੜੀ ਸੀ ਕਹਿੰਦੇ ਇਹ ਬਾਜਵਿਆਂ ਦਾ ਪਰਿਵਾਰ ਹੈ ਤੇ ਮੈਂ ਇਸ ਪਰਿਵਾਰ ਨੂੰ ਪੁੱਛ ਲੈਂਦਾ ਇਹਨਾਂ ਨੇ ਇੱਕ ਕਮਰਾ ਹੁਣੇ ਨਵਾਂ ਵਾਧੂ ਬਣਾਇਆ ਹੈ ਪੁੱਛਣਾ ਨਹੀਂ ਸੀ ਬਲਕਿ ਗੁਰੂ ਸਾਹਿਬ ਆਪ ਚੱਲ ਕੇ ਗੁਰੂ ਗ੍ਰੰਥ ਸਾਹਿਬ ਆਪ ਚੱਲ ਕੇ ਆ ਰਹੇ ਸਨ ਔਰ ਉੱਥੇ ਦਰਵਾਜ਼ਾ ਖਟਖਟਾਇਆ ਉਸ ਬੱਚੀ ਨੇ ਇੱਕ ਚਿੱਠੀ ਲਿਖ ਕੇ ਆਪਣੀ ਮਾਂ ਨੂੰ ਪਾਈ ਸੀ ਮੇਰੀ ਇਹ ਮਾਂ ਮੇਰੇ ਤੇ ਭਰੋਸਾ ਕਰੀ ਮੈਂ ਤੇਰੀ ਧੀ ਹਾਂ ਨਾ ਮੇਰੇ ਤੇ ਭਰੋਸਾ ਕਰੀ ਤੂੰ ਕਹਿੰਦੀ ਸਾਂ ਕੋਈ ਦੇਹਧਾਰੀ ਗੁਰੂ ਬਣਾ ਲਾ ਪਰ ਮੈਂ ਤੈਨੂੰ ਕਹਿੰਦੀ ਮੈਂ ਇਹੋ ਜਿਹਾ ਹਰੀ ਗੁਰੂ ਗ੍ਰੰਥ ਸਾਹਿਬ ਪ੍ਰਾਪਤ ਕਰ ਲਿਆ ਮੈਨੂੰ ਕਦੇ ਛੱਡ ਕੇ ਨਹੀਂ ਜਾਵੇਗਾ ਮੈਂ ਨਹੀਂ ਸੀ ਬੁਲਾਇਆ ਮੈਂ ਕੋਈ ਚੰਦੂਆ ਲਾ ਕੇ ਪ੍ਰਬੰਧ ਨਹੀਂ ਸੀ ਕੀਤਾ ਮੈਂ ਕੋਈ ਪਾਣੀ ਅੱਗੇ ਛਿੜਕਾਉਣ ਵਾਲੇ ਦਾ ਪ੍ਰਬੰਧ ਨਹੀਂ ਸੀ ਕੀਤਾ ਸੱਚ ਜਾਣੀ ਮੇਰਾ ਗੁਰੂ ਗ੍ਰੰਥ ਸਾਹਿਬ ਬਿਨਾਂ ਬੁਲਾਇਆ ਆਪੇ ਚੱਲ ਕੇ ਮੇਰੇ ਘਰ ਦੇ ਵਿੱਚ ਆ ਗਿਆ ਇਹ ਸਾਡਾ ਵਿਸ਼ਵਾਸ ਬਣ ਜਾਵੇ ਸਭ ਕੁਝ ਛੱਡਿਆ ਜਾ ਸਕਦਾ ਤਿਆਗਿਆ ਜਾ ਸਕਦਾ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਂ ਇਹੋ ਜਿਹਾ ਹਰੀ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ ਛੋੜ ਨਾ ਜਾਈ ਸਦ ਹੀ ਸੰਗੇ ਸਦਾ ਮੇਰੇ ਨਾਲ ਹੈ ਉਹ ਮੈਨੂੰ ਕਦੇ ਛੱਡ ਕੇ ਨਹੀਂ ਜਾਵੇਗਾ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ ਵੇਖੋ ਆਪਾਂ ਕਹਿੰਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਗ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕੀਤੀ ਮੇਰਾ ਪੁੱਤਰ ਕੈਨੇਡਾ ਚਲ ਗਿਆ ਮੰਨਦੇ ਹਾਂ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਗਾੜੀ ਇਹ ਗੁਰੂ ਨੇ ਮੰਨ ਲਈ ਮੇਰੇ ਮੈਂ ਗੁਰੂ ਗੜੀ ਅਰਦਾਸ ਕੀਤੀ ਮੈਂ ਨੌਕਰੀ ਤੋਂ ਸਸਪੈਂਡ ਹੋਇਆ ਸਾਂ ਮੇਰੇ ਗੁਰੂ ਨੇ ਮੈਨੂੰ ਬਹਾਲ ਕਰ ਦਿੱਤਾ ਮੰਨਦੇ ਹਾਂ ਜੇ ਇਹ ਗੱਲਾਂ ਆਪਾਂ ਮੰਨਦੇ ਹਾਂ ਫਿਰ ਆਪਾਂ ਇਹ ਵੀ ਮੰਨ ਲਈਏ ਕਿਸੇ ਭਗਤ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰਕੇ ਆਖਿਆ ਗੁਰੂ ਨਾਨਕ ਮੈਂ ਤੇਰੇ ਦਰਸ਼ਨ ਕਰਨੇ ਤੇ ਗੁਰੂ ਨਾਨਕ ਨੇ ਪ੍ਰਤੱਖ ਤੌਰ ਤੇ ਦਰਸ਼ਨ ਦੇ ਦਿੱਤੇ ਮੰਨ ਲਈਏ ਨਾ ਵੀ ਗੱਲ ਇੱਥੇ ਕਿਉਂ ਕੁਤਰ ਕਰਦੇ ਆਪਾਂ ਤੁਸੀਂ ਕਹੋਗੇ ਕਿੱਦਾਂ ਤੇ ਕਿੱਥੇ ਹੋਇਆ ਜਿੱਥੇ ਦਾਸ ਸੇਵਾ ਕਰਦਾ ਹੈ ਆ ਏਅਰਪੋਰਟ ਗੁਰੂ ਰਾਮਦਾਸ ਏਅਰਪੋਰਟ ਤੁਹਾਡੇ ਲਾਗੇ ਹੈ ਉਸ ਏਅਰਪੋਰਟ ਦੇ ਅੰਦਰ ਬਣਿਆ ਹੋਇਆ ਗੁਰਦੁਆਰਾ ਹੀ ਬਾਬਾ ਜਵੰਤ ਸਿੰਘ ਦਾ ਚੌਂਕੜਾ ਲੱਗਾ ਹੋਇਆ ਨਾ ਉਸ ਏਅਰਪੋਰਟ ਦੇ ਅੰਦਰ ਬਣਿਆ ਹੋਇਆ ਗੁਰਦੁਆਰਾ ਹੀ ਬਾਬਾ ਜਵੰਤ ਸਿੰਘ ਜੀ ਦਾ ਲੱਗਾ ਹੋਇਆ ਚੌਂਕੜਾ ਹੈ ਉਹਨਾਂ ਕੀ ਮੰਗਿਆ ਸੀਗਾ ਇੱਕੋ ਗੱਲ ਮੰਗੀ ਸੀ ਹੇ ਪਰਮਾਤਮਾ ਸੱਚਮੁੱਚ ਜੇ ਗੁਰੂ ਨਾਨਕ ਸਾਹਿਬ ਤੁਸੀਂ ਤਰੁੱਠੇ ਹੋ ਤੇ ਮੈਨੂੰ ਆਪਣੇ ਦੀਦਾਰ ਬਖਸ਼ਿਸ਼ ਕਰ ਦੇ ਤੇ ਜੇ ਮੈਂ ਕਹਾਂ ਵੀ ਉਹਨਾਂ ਦੀਦਾਰ ਕਰ ਲਏ ਤੇ ਬਹੁ ਗਿਣਤੀ ਹੋਵੇਗੀ ਜਿਹੜੇ ਕਹਿਣਗੇ ਕਿੱਦਾਂ ਹੋ ਸਕਦਾ ਇਹ ਤੇ ਹੋ ਹੀ ਨਹੀਂ ਸਕਦਾ ਤੁਸੀਂ ਪਤਾ ਨਹੀਂ ਕਿਹਦੇ ਨਾਲ ਜੋੜੀ ਜਾ ਰਹੇ ਹੋ ਸ਼ਬਦ ਗੁਰੂ ਪ੍ਰਕਾਸ਼ਿਓ ਸਾਧ ਸੰਗਤ ਗੁਰੂ ਪ੍ਰਕਾਸ਼ ਜੋ ਗੁਰੂ ਦੇ ਕੋਲੋਂ ਆਪਾਂ ਮੰਗਾਂਗੇ ਇੱਥੇ ਮੇਰੇ ਸਾਹਿਬ ਕਹਿੰਦੇ ਸ਼ੱਕ ਤੇ ਕਰਨਾ ਹੀ ਨਹੀਂ ਚਾਹੀਦਾ ਪ੍ਰਤੱਖ ਗੁਰੂ ਅਰਜਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਈਓ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਮੇਰਾ ਇਹੋ ਜਿਹਾ ਰੱਬ ਪਰਮਾਤਮਾ ਹੈ ਇਹ ਮੇਰੇ ਮਿੱਤਰ ਮੈਂ ਹਰੀ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਛੋੜ ਨਾ ਜਾਈ ਸਦ ਹੀ ਸੰਗੇ ਸਦਾ ਮੇਰੇ ਸੰਗ ਹੈ ਉਹ ਮੈਨੂੰ ਛੱਡੇਗਾ ਨਹੀਂ ਮੈਂ ਛਡਾਉਣ ਦਾ ਯਤਨ ਵੀ ਕਰਾਂ ਮੈਨੂੰ ਨਹੀਂ ਛੱਡੇਗਾ ਇੱਕ ਵਾਰ ਆਖਿਆ ਸੀ ਵੀ ਤੇਰਾ ਨਾਂ ਕੀ ਹੈ ਅੱਗੋਂ ਉਸ ਬੱਚੇ ਨੇ ਆਖਿਆ ਜੀ ਜੋਗਾ ਤੇ ਮੇਰੇ ਸਾਹਿਬ ਨੇ ਆਖਿਆ ਕਿਹਦੇ ਜੋਗਾ ਉਹਨੇ ਭੋਲੇ ਭਾ ਆਖਿਆ ਸੀ ਤੁਹਾਡੇ ਜੋਗਾ ਭਾਵੇਂ ਉਹ ਗੁਰੂ ਤੋਂ ਟੁੱਟਣ ਲੱਗਾ ਸੀਗਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੂਜੇ ਰਸਤੇ ਨਹੀਂ ਜਾਣ ਦਿੱਤਾ ਉਹਦੀ ਬਾਂਹ ਫੜ ਕੇ ਆਪਣੇ ਨਾਲ ਫਿਰ ਜੋੜ ਲਿਆ ਛੋੜ ਨਾ ਜਾਈ ਸਾਦੀ ਸੰਗੇ ਅੱਗੇ ਫਿਰ ਮੈਂ ਕੀ ਕਰਦਾ ਗੁਰੂ ਅਰਜਨ ਸਾਹਿਬ ਕਹਿੰਦੇ ਅਣ ਦਿਨ ਦਿਨੇ ਤੇ ਰਾਤ ਗੁਰਮਿਲ ਗਾਏ ਮੈਂ ਦਿਨੇ ਤੇ ਰਾਤ ਉਸ ਵਾਹਿਗੁਰੂ ਨੂੰ ਉਸ ਪਰਮਾਤਮਾ ਨੂੰ ਗੁਰੂ ਦਾ ਸੰਗ ਕਰਕੇ ਮੈਂ ਉਸ ਪਰਮਾਤਮਾ ਦੇ ਗੁਣ ਗਾਉਂਦਾ ਹਾਂ ਦਿਨੇ ਰਾਤ ਗੁਰੂ ਦਾ ਸੰਗ ਕਰਕੇ ਗੁਰੂ ਤੋਂ ਬਿਨਾਂ ਸਾਧ ਸੰਗਤ ਉਸ ਰੱਬ ਦੀ ਪ੍ਰਾਪਤੀ ਕਦੇ ਨਹੀਂ ਹੋ ਸਕਦੀ ਜਿੱਦਾਂ ਆਪਾਂ ਬਰਤਨ ਦੇ ਵਿੱਚ ਮਿੱਟੀ ਦੇ ਭਾਂਡੇ ਵਿੱਚ ਜਲ ਟਿਕਾਉਣਾ ਹੋਵੇ ਤੇ ਉਹ ਭਾਂਡਾ ਬਣਾਉਣ ਵਾਸਤੇ ਸਾਧ ਸੰਗਤ ਦੀ ਫਿਰ ਪਾਣੀ ਦੀ ਲੋੜ ਪੈਂਦੀ ਹੈ ਤੇ ਜੇ ਜਲ ਨੂੰ ਟਿਕਾਉਣਾ ਹੋਵੇ ਤੇ ਉਸ ਘੜੇ ਦੀ ਲੋੜ ਪੈਂਦੀ ਹੈ ਅਸੀਂ ਗੁਰਬਾਣੀ ਦੇ ਵਿੱਚੋਂ ਇਹ ਸ਼ਬਦ ਪੜ੍ਹਦੇ ਹਾਂ ਕਿ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ ਹੁਣ ਹਰੀ ਦੀ ਪ੍ਰਾਪਤੀ ਕਰਨੀ ਤੇ ਹਰੀ ਕੀ ਹੈ? ਬਾਬਾ ਕਬੀਰ ਸਾਹਿਬ ਜੀ ਦੇ ਬਚਨ ਨੇ, ਹਰ ਹੈ ਖਾਂਡ ਰੇਤ ਮੈਂ ਬਿਖਰੀ ਹਾਥੀ ਚੁਣੀ ਨਾ ਜਾਏ। ਭਾਵੇਂ ਦੋ ਇਹਦੇ ਅਰਥ ਉਸ ਹਿਸਾਬ ਦੇ ਨਾਲ ਲਏ ਨੇ, ਇੱਕ ਹਾਥੀ ਹੰਕਾਰ ਦਾ ਪ੍ਰਤੀਕ ਹੈ ਤੇ ਹਰੀ ਪਰਮਾਤਮਾ ਜੋ ਰੇਤ ਦੇ ਵਿੱਚ ਖੰਡ ਪਈ ਤੇ ਨਿਮਰਤਾ ਰੂਪੀ ਕੀੜੀ ਜਿਹੜੀ ਉਹ ਚੁਗ ਸਕਦੀ ਹੈ। ਹੁਣ ਖੰਡ ਆਪਾਂ ਇੱਧਰਲੇ ਪਾਸੇ ਅਰਥ ਰਹੀਏ ਕਿ ਇੱਕ ਮੰਨ ਲਓ ਖੰਡ ਦਾ ਟੋੜਾ ਭਰਿਆ ਜੀ, ਕੋਈ ਬੰਦਾ ਇਹ ਗੱਲ ਆਖੀ ਜਾਵੇ ਖੰਡ ਖੰਡ, ਆਪਣੇ ਪਰਿਵਾਰ ਨੂੰ ਵੀ ਆਖੇ, ਕੋਈ ਬੰਦਾ ਆਪਣੀ ਮਾਂ ਨੂੰ ਵੀ ਆਖੇ ਵੀ ਖੰਡ ਖੰਡ ਤੂੰ ਆਖੀ ਜਾਓ, ਹਜ਼ਾਰ ਵਾਰ ਹਜ਼ਾਰ ਦਿਨ ਖੰਡ ਖੰਡ ਆਖੀ ਜਾਵੇ, ਕੀ ਉਹਦੀ ਜ਼ਬਾਨ ਮਿੱਠੀ ਹੋ ਸਕਦੀ ਹੈ? ਕਦੇ ਨਹੀਂ ਹੋ ਸਕਦੀ। ਕਦੋਂ ਮਿੱਠੀ ਹੋਵੇਗੀ? ਜਦੋਂ ਦੋ ਦਾਣੇ ਖੰਡ ਦੇ ਫੜ ਕੇ ਆਪਣੀ ਰਸਨਾ ਤੇ ਧਰ ਲਵੇਗਾ। ਅਸੀਂ ਆਖੀ ਜਾਈਏ ਅਸੀਂ ਗੁਰੂ ਵਾਲੇ ਗੁਰੂ ਵਾਲੇ, ਪਰ ਉਹਨਾਂ ਚਿਰ ਗੁਰੂ ਵਾਲੇ ਕਦੇ ਨਹੀਂ ਬਣ ਸਕਦੇ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਨਾਲ ਸਾਂਝ ਨਾ ਪਾਵਾਂਗੇ, ਸਹਿਜ ਪਾਠ ਨਾ ਕਰਾਂਗੇ ਜਿੰਨਾ ਚਿਰ। ਭਾਈ ਗੁਰਦਾਸ ਜੀ ਦੇ ਬਚਨ ਨੇ, ਜੈਸੇ ਖਾਂਡ ਖਾਂਡ ਕਹੈ ਮੁੱਖ ਨਹੀਂ ਮਿੱਠਾ ਹੋਏ, ਜਬ ਲੱਗ ਜੀਭ ਸਵਾਦ ਖਾਂਡ ਨਹੀਂ ਖਾਈਐ, ਜੈਸੇ ਰਾਤ ਅੰਧੇਰੀ ਮੈਂ ਦੀਪਕ ਦੀਪਕ ਕਹੈ ਤਿਮਰ ਨਾ ਜਾਈ, ਜਬ ਲੱਗ ਨਾ ਜਰਾਈਐ। ਹਨੇਰੀ ਰਾਤ ਹੋਵੇ ਤੇ ਸਾਰਾ ਟੱਬਰ ਦੀਵਾ ਦੀਵਾ ਆਖੀ ਜਾਣ, ਦੀਵੇ ਦੀ ਫੋਟੋ ਵੀ ਲਾ ਲੈਣ, ਐਂ ਜਗਦਾ ਹੋਵੇ ਦੀਵਾ, ਉਹਦੇ ਕੋਲ ਖਲੋ ਕੇ ਆਖੀ ਜਾਣ ਦੀਵਾ ਦੀਵਾ ਦੀਵਾ, ਹਨੇਰਾ ਨਹੀਂ ਦੂਰ ਕਰੇਗਾ ਉਹ ਕਿੰਨਾ ਚਿਰ? ਜਿੰਨਾ ਚਿਰ ਵੱਟੀ ਪਾ ਕੇ ਤੇਲ ਪਾ ਕੇ ਤੇ ਥੋੜੀ ਜਿਹੀ ਤੀਲੀ ਅੱਗ ਦੀ ਨਾ ਲਾਈ ਜਾਵੇ, ਉਹਨਾਂ ਚਿਰ ਉਹ ਸਾਧ ਸੰਗਤ ਜੀ ਰੋਸ਼ਨੀ ਨਹੀਂ ਕਰੇਗਾ। ਤੇ ਉਹਦੀ ਮੁਸ਼ਕਤ ਵੀ ਭਾਈ ਸਾਹਿਬ ਜੀ ਨੇ ਅੰਕਿਤ ਕੀਤੀ ਹੋਈ ਹੈ ਵੀ ਉਹਦੀ ਮੁਸ਼ਕਤ ਕੀ, ਜੈਸੇ ਤਿਲ ਪੀੜ ਤੇਲ ਕਾਢੀਅਤ ਕਸ਼ਟ ਕੈ ਤਾਂ ਤੇ ਹੋਏ ਦੀਪਕ ਜਰਾਏ ਉਜਿਆਰੋ ਜੀ। ਜਿੱਦਾਂ ਕੋਹਲੂ ਵਿੱਚ ਤਿਲ ਪੀੜੇ ਜਾਂਦੇ ਨੇ ਤੇਲ ਨਿਕਲਦਾ ਹੈ, ਫੇਰ ਹੀ ਉਹ ਕਿਤੇ ਜਾ ਕੇ ਦੀਵਾ ਬਣਦਾ ਨਾ। ਇਸੇ ਤਰ੍ਹਾਂ ਮੇਰੇ ਸਾਹਿਬ ਜੀ ਕਹਿੰਦੇ ਨੇ, ਜਿੰਨਾ ਚਿਰ ਆਪਾਂ ਸਾਧ ਸੰਗਤ ਉਸ ਪਰਮਾਤਮਾ ਵਾਹਿਗੁਰੂ ਨਾਲ ਖੁਦ ਨਾ ਜੁੜਾਂਗੇ, ਉਹ ਵਾਹਿਗੁਰੂ ਰੋਸ਼ਨੀ ਦਾ ਮੁਜੱਸਮਾ ਤਾਂ ਹੈ, ਉੱਥੇ ਸੂਰਜ ਹੈ, ਜਿਸ ਤੋਂ ਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਉੱਤੇ ਚਾਨਣ ਹੁੰਦੇ ਆ ਗੁਰਬਣ, ਉੱਥੇ ਸੂਰਜ ਹੈ ਗਿਆਨ ਦੇ ਰਿਹਾ। ਪਰ ਜੇ ਅੱਖਾਂ ਬੰਦ ਕਰਕੇ ਹਨੇਰੇ ਦੇ ਅੰਦਰ ਮੰਨ ਲਓ ਪ੍ਰਤੀਕ ਲੈ ਲਓ ਕਿ ਦੀਵਾ ਦੀਵਾ ਆਖੀ ਜਾਈਏ, ਦੀਵਾ ਜਗਾਈਏ ਕੋਈ ਨਾ, ਉਹਨਾਂ ਚਿਰ ਸਾਡੀ ਜ਼ਿੰਦਗੀ 'ਚ ਕਦੇ ਚਾਨਣ ਨਹੀਂ ਹੋਣ ਲੱਗਾ। ਜੈਸੇ ਗੁਰ ਗਿਆਨ ਕਹੈ ਗਿਆਨ ਹੋਣਾ ਹੋਤ ਕੱਛ, ਜਬ ਲੱਗ ਗੁਰ ਗਿਆਨ ਅੰਤਰ ਨਾ ਪਾਈਐ, ਜੈਸੇ ਗੁਰ ਧਿਆਨ ਕਹੈ ਗੁਰ ਧਿਆਨ ਹੋ ਨਾ ਪਾਵਤ, ਜਬ ਲੱਗ ਗੁਰ ਦਰਸ਼ ਜਾਏ ਨਾ ਸਮਾਈਐ। ਜਿੰਨਾ ਮਰਜ਼ੀ ਆਖੀ ਜਾਵੇ ਮੈਂ ਧਿਆਨ ਲਾਇਆ ਧਿਆਨ ਲਾਇਆ, ਜਿੰਨਾ ਚਿਰ ਗੁਰੂ ਦੇ ਦਰਸ਼ਨਾਂ ਦੇ ਵਿੱਚ ਸਮਾ ਨਾ ਜਾਵੇ, ਉਹਨਾਂ ਚਿਰ ਇਹ ਗੁਰੂ ਦੇ ਦਰਸ਼ਨਾਂ ਦਾ ਸੰਪੂਰਨ ਧਿਆਨ ਹੀ ਨਹੀਂ ਹੋ ਸਕਦਾ। ਇਸ ਕਰਕੇ ਮੇਰੇ ਸਾਹਿਬ ਜੀ ਕਹਿੰਦੇ, ਇਹ ਮੇਰੇ ਮਿੱਤਰ ਮੈਂ ਇਹੋ ਜਿਹਾ ਹਰੀ ਪਰਮਾਤਮਾ ਪ੍ਰਾਪਤ ਕਰ ਲਿਆ ਹੈ ਜਿਹੜਾ ਮੈਨੂੰ ਕਦੇ ਛੱਡ ਕੇ ਨਹੀਂ ਜਾਵੇਗਾ, ਹੁਣ ਮੈਂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਮਿਲ ਕੇ ਉਸ ਹਰੀ ਪਰਮਾਤਮਾ ਦੇ ਗੁਣ ਗਾਉਂਦਾ ਹਾਂ। ਜਦੋਂ ਮੈਂ, ਕਿਉਂਕਿ ਮੇਰੀ ਰੋਜ਼ ਦੀ ਸੇਵਾ ਹੈ ਕਥਾ ਵਿਚਾਰ ਕਰਨ ਦੀ ਏਅਰਪੋਰਟ 'ਤੇ ਸਮਾਪਤੀ ਹੋਈ, ਇੱਕ ਨੌਜਵਾਨ ਮੁੰਡਾ ਮੈਨੂੰ ਕਹਿਣ ਲੱਗਾ ਵੀ ਉਹ ਕੌਣ ਆ ਜਿਹੜਾ ਬ੍ਰਹਮਾ ਦੀ ਕਥਾ ਸੁਣਾਵੇ ਸਾਨੂੰ। ਮੈਂ ਉਹਨੂੰ ਬੇਨਤੀ ਕੀਤੀ, ਵੀਰ ਬ੍ਰਹਮਾ ਕਿਸੇ ਦਾ ਦੇਵਤਾ ਹੋ ਸਕਦਾ ਹੈ, ਪਰ ਸਾਡਾ ਬ੍ਰਹਮਾ ਬ੍ਰਹਮ ਪਰਮਾਤਮਾ ਰੱਬ ਹੈ, ਤੇ ਰੱਬ ਦੀ ਕਥਾ ਉਹ ਬੰਦਾ ਕੋਈ ਨਹੀਂ ਸੁਣਾ ਸਕਦਾ, ਰੱਬ ਦੀ ਕਥਾ ਗੁਰੂ ਸੁਣਾ ਸਕਦਾ ਹੈ, ਬੰਦਾ ਨਹੀਂ ਸੁਣਾ ਸਕਦਾ। ਤਾਂ ਅਸੀਂ ਪੜ੍ਹਦੇ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਤੇ ਜਿਹੜੇ ਗੁਰੂ ਨੇ ਇਹ ਬਚਨ ਆਖੇ ਉਹ ਮੇਰੇ ਸਤਿਗੁਰੂ ਜੀ ਕਹਿੰਦੇ ਹਨ, ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸਿਆ ਹੋਰ ਤੇ ਬਿਧ ਲਿਆ ਨਾ ਜਾਈ। ਮੈਂ ਹਰੀ ਨੂੰ ਪ੍ਰਾਪਤ ਕੀਤਾ ਹੈ, ਹਰੀ ਮੈਨੂੰ ਪ੍ਰਾਪਤ ਹੋ ਗਿਆ ਹੈ, ਤੇ ਮੇਰੇ ਸਾਹਿਬ ਜੀ ਕਹਿੰਦੇ ਦਿਨੇ ਰਾਤ ਮੈਂ ਆਪਣੇ ਵਾਹਿਗੁਰੂ ਪਰਮਾਤਮਾ ਨਾਲ ਮਿਲ ਕੇ ਉਹਦੇ ਗੁਣ ਗਾਇਣ ਕਰਦਾ ਹਾਂ। ਰਹਾਉ ਮਿਲਿਓ ਮਨੋਹਰ ਸਰਬ ਸੁਖੈ ਨਾ, ਤਿਆਗ ਨ ਕਤਹੁ ਜਾਏ। ਦੁਬਾਰਾ ਸ਼ਬਦ ਮਾਰੇ ਕਹਿੰਦੇ ਨੇ, ਪਹਿਲਾਂ ਵੀ ਆਖਿਆ ਮੈਨੂੰ ਛੱਡੇਗਾ ਨਹੀਂ, ਤੇ ਦੂਜੀ ਪੰਕਤੀ 'ਚ ਫਿਰ ਮੇਰੇ ਸਾਹਿਬ ਜੀ ਕਹਿੰਦੇ ਨੇ ਪਹਿਲੀ ਰਹਾਉ ਦੀ ਹੈ, ਤੇ ਦੂਜੀ ਪੰਕਤੀ 'ਚ ਫਿਰ ਮੇਰੇ ਸਾਹਿਬ ਜੀ ਕਹਿੰਦੇ ਨੇ ਉਹ ਮੈਨੂੰ ਕਦੇ ਨਹੀਂ ਤਿਆਗ ਕੇ ਜਾਵੇਗਾ। ਉਹਦੀ ਸ਼ਖਸੀਅਤ ਕੀ ਹੈ ਰੱਬ ਦੀ? ਕਹਿੰਦੇ ਉਹ ਮਿਲਿਓ ਮਨੋਹਰ, ਉਹ ਪਰਮਾਤਮਾ ਮਨ ਨੂੰ ਮੋਹ ਲੈਣ ਵਾਲਾ ਹੈ। ਮਿਲਿਓ ਮਨੋਹਰ ਸਰਬ ਸੁਖੈਣਾ, ਉਹ ਸਾਰੇ ਸੁੱਖ, ਇਹ ਉਹਦੀ ਸ਼ਖਸੀਅਤ ਹੈ, ਜਿਹਨੂੰ ਮਿਲਣ ਦੇ ਨਾਲ ਸਾਰੇ ਸੁੱਖ ਜਿਹੜੇ ਨੇ ਪ੍ਰਾਪਤ ਹੋ ਜਾਂਦੇ ਨੇ, ਮਨ ਨੂੰ ਮੋਹ ਲੈਣ ਵਾਲਾ ਹੈ। ਅਸੀਂ ਗੁਰੂ ਰਾਮਦਾਸ ਜੀ ਦੇ ਬਚਨ ਪੜ੍ਹਦੇ ਹਾਂ, 83 ਰਾਗ ਵਿੱਚ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਯਾਦ ਰੱਖ ਉਹ ਪਰਮਾਤਮਾ ਵਾਹਿਗੁਰੂ ਸਾਰੇ ਤੈਨੂੰ ਸੁੱਖ ਦੇਣ ਵਾਲਾ ਹੈ। ਇੱਥੇ ਮੇਰੇ ਸਾਹਿਬ ਜੀ ਕਹਿੰਦੇ ਮਨ ਨੂੰ ਮੋਹ ਲੈਣ ਵਾਲਾ ਮੇਰਾ ਪਰਮਾਤਮਾ ਤੇ ਸਾਰੇ ਸੁੱਖ ਦੇਣ ਵਾਲਾ ਹੈ, ਤੇ ਸੁੱਖ ਦੇ ਕੇ ਤਿਆਗ ਨਾ ਕਤਹੁ ਜਾਈ, ਉਹ ਕਦੇ ਮੈਨੂੰ ਛੱਡ ਕੇ ਨਹੀਂ ਜਾਵੇਗਾ। ਉਹ ਮੈਨੂੰ ਫਟਕਾਰ ਕੇ ਸੁੱਟ ਕੇ ਨਹੀਂ ਜਾਵੇਗਾ, ਉਹ ਮੈਨੂੰ ਸੁੱਖ ਵੀ ਦਿੰਦਾ ਹੈ, ਉਹ ਮਨ ਨੂੰ ਮੋਹ ਲੈਣ ਵਾਲਾ ਹੈ ਸਾਰੀ ਸ੍ਰਿਸ਼ਟੀ ਨੂੰ। ਤੇ ਨਾਲ ਮੇਰੇ ਸਾਹਿਬ ਕਹਿੰਦੇ ਹਨ ਉਹ ਮੇਰਾ ਪਰਮਾਤਮਾ ਵਾਹਿਗੁਰੂ ਕਦੇ ਵੀ ਮੈਨੂੰ ਨਹੀਂ ਤਿਆਗੇਗਾ।
ਅਨੇਕ ਅਨੇਕ ਭਾਤ ਬਹੁ ਪੇਖੇ
ਬੜੇ ਪ੍ਰਕਾਰ ਦੇ ਲੋਕ ਵੇਖੇ ਸਤ ਸੰਗਤ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਜਿਹੜੇ ਲੋਕ ਕਹਿੰਦੇ ਸਨ ਮੈਂ ਰੱਬ ਹਾਂ, ਅੱਜ ਵੀ ਤੁਹਾਨੂੰ ਧਰਤੀ ਤੇ ਮਿਲ ਜਾਣਗੇ ਜਿਹੜੇ ਕਹਿੰਦੇ ਮੈਂ ਰੱਬ ਹਾਂ ਪਰ ਅੰਦਰ ਰੱਬ ਵਾਲਾ ਇੱਕ ਵੀ ਗੁਣ ਨਹੀਂ ਹੁੰਦਾ। ਪੱਟ ਸਾਹਿਬਾਨ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਏ, ਉਂਝ ਤੀਜੇ ਸਵਈਏ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ, ਹੇ ਮੇਰੇ ਸਤਿਗੁਰੂ ਜੀ ਅਸੀਂ ਇੱਕ ਸਾਲ ਲਗਾਤਾਰ ਉਸ ਪਰਮਾਤਮਾ ਸਵਰੂਪ ਗੁਰੂ ਦੇ ਦਰਸ਼ਨ ਕਰਨ ਵਾਸਤੇ ਭਾਲ ਕਰਦੇ ਰਹੇ ਤੇ ਜਿੱਥੇ ਵੀ ਆਪਾਂ ਗਏ ਸਾਰੇ ਕਹਿੰਦੇ ਸਨ ਆਪਾਂ ਹੀ ਰੱਬ ਹਾਂ। ਪਰ ਬਰਸ ਏ ਕਹੋ ਫਿਰਿਓ ਕਿਨੈ ਨਹੁ ਪਰਚੋ ਲਾਇਓ ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਉਹਦਾ ਕਾਰਨ ਕੀ ਸੀ? ਹਰ ਨਾਮ ਛੋੜ ਦੂਜਾ ਲੱਗੇ ਤਿਨਕੇ ਗੁਣ ਹੋ ਕਿਆ ਕਹੋ ਗੁਰਦਇ ਮਿਲਾਇਓ ਭਿਖਿਆ ਜਿਵ ਤੂੰ ਰੱਖੇ ਤਿਵ ਰਹੋ। ਪਰ ਇੱਥੇ ਮੇਰੇ ਸਾਹਿਬ ਕਹਿੰਦੇ ਭਾਈ ਅਨੇਕਾਂ ਨੂੰ ਵੇਖਿਆ ਪਰ ਜਿਹੜੇ ਕਹਿੰਦੇ ਅਸੀਂ ਰੱਬ ਵਰਗੇ ਹਾਂ ਮੇਰੇ ਪਰਮਾਤਮਾ ਦੇ ਇੱਕ ਰੋਮ ਦੇ ਬਰਾਬਰ ਵੀ ਉਹ ਲੋਕ ਜਿਹੜੇ ਹਨ ਉਹ ਨਹੀਂ ਹੈ। ਕੋਈ ਅੱਜ ਸਾਨੂੰ ਆ ਕੇ ਆਖੇ ਨਾ ਕਿ ਮੈਂ ਜਿਹੜੇ ਗੁਣ ਪਰਮਾਤਮਾ ਵਿੱਚ ਉਹ ਗੁਣ ਮੇਰੇ ਵਿੱਚ ਹਨ ਤੇ ਉਹਨੂੰ ਆਖੋ ਨਹੀਂ ਜਿੱਡਾ ਮੇਰਾ ਰੱਬ ਹੈ ਤੋ ਉਹਦੇ ਪੈਰਾਂ ਦੀ ਧੂੜ ਵੀ ਨਹੀਂ ਪਹਿਲਾਂ ਯਤਨ ਕਰ ਵੀ ਰੱਬ ਦੇ ਚਰਨਾਂ ਦੀ ਮੈਂ ਧੂੜ ਬਣ ਜਾਵਾਂ। ਤੇ ਮੇਰਾ ਰੱਬ ਕੌਣ ਹੈ? ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਤੇ ਪਰਮੇਸ਼ਰ ਇੱਕ ਹਨ। ਅਣਕ ਅਣਕ ਭਾਤ ਬਹੁ ਪੇਖੇ ਪ੍ਰੈ ਰੋਮ ਨਾ ਸੰਸਰ ਲਾਏ, ਅਨੇਕਾਂ ਤਰ੍ਹਾਂ ਦੇ ਲੋਕ ਵੇਖੇ ਪਰ ਮੇਰੇ ਪਰਮਾਤਮਾ ਦੇ ਇੱਕ ਰੋਮ ਦੇ ਬਰਾਬਰ ਵੀ ਨਹੀਂ ਨਿਕਲੇ।
ਮੰਦਰ ਭਾਗ ਸੋਬ ਦੁਆਰੈ ਅਨਹਤ ਰੁਣ ਚੁਣ ਲਾਏ।
ਚੰਗੀ ਭਾਗ ਇਹ ਮੇਰਾ ਜਿਹੜਾ ਹਿਰਦਾ ਇਹ ਇੱਕ ਮੰਦਰ ਬਣ ਗਿਆ, ਇਹ ਇੱਕ ਗੁਰਦੁਆਰਾ ਬਣ ਗਿਆ। ਹੁਣ ਇਹ ਮੇਰਾ ਹਿਰਦਾ ਸ਼ੋਭਨੀਕ ਹੋ ਗਿਆ। ਕਿਉਂ? ਮੈਂ ਰੱਬ ਦੇ ਦਰ ਤੇ ਜੀਵ ਇਸਤਰੀ ਡਿੱਗ ਪਈ ਤੇ ਦਿਨੇ ਰਾਤ ਮੇਰੇ ਹਿਰਦੇ ਰੂਪੀ ਘਰ ਦੇ ਅੰਦਰ ਹੁਣ ਅਨਹਦ ਸ਼ਬਦ ਵਾਹਿਗੁਰੂ ਦਾ ਕੀਰਤਨ ਹੋਣ ਲੱਗ ਪਿਆ, ਅਥਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿੱਥੇ ਦਿਨੇ ਰਾਤ ਉਸ ਵਾਹਿਗੁਰੂ ਦੀ ਕੀਰਤੀ ਹੁੰਦੀ ਹੈ। ਤਾਂ ਹੀ ਗੁਰੂ ਅਰਜਨ ਸਾਹਿਬ ਕਹਿੰਦੇ ਹਨ ਬੜੇ ਥਾਂ ਵੇਖੇ ਸ਼ਿਵਪੁਰੀ ਬ੍ਰਹਮ ਇੰਦਰਪੁਰੀ ਨਿਸ਼ਚਲ ਕੋ ਥਾਂ ਨਾਹੇ। ਪਰ ਸਾਹਿਬ ਕਹਿੰਦੇ ਯਾਦ ਰੱਖਿਓ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ। ਕਿਉਂ ਨਹੀਂ ਇਹੋ ਜਿਹਾ ਥਾਂ? ਕਿਉਂਕਿ ਬਦੋ ਪੁਰਖ ਵਿਧਾਤੇ, ਰੱਬ ਨੇ ਬਣਾਇਆ ਹੋਇਆ ਨਾ ਇਹ ਥਾਂ ਜਿਹੜਾ ਹੈ, ਤਾਂ ਤੂੰ ਸੋਇਆ ਤੂੰ ਤਾਂ ਸੋਹਣਾ ਲੱਗਦਾ ਹੈ। ਔਰ ਨਾਲ ਮੇਰੇ ਸਾਹਿਬ ਕਹਿੰਦੇ ਇਹ ਇੱਕ ਇਹੋ ਜਿਹਾ ਥਾਂ ਆ ਜਿੱਥੇ ਦਿਨ ਰਾਤ ਉਸ ਵਾਹਿਗੁਰੂ ਪਰਮਾਤਮਾ ਦੀ ਕੀਰਤੀ ਹੁੰਦੀ ਹੈ ਜੀ। ਇੱਕ ਛੋਟੀ ਜਿਹੀ ਸਾਖੀ ਬਿਆਨ ਕਰਕੇ ਮੈਂ ਅੱਗੇ ਚੱਲਾਂ। ਇੱਕ ਸਵਾਮੀ ਨਿਤਿਆਨੰਦ ਜਿਹੜਾ ਹੈ ਯੋਗੀ ਹੋਇਆ ਜੀ, ਕਹਿੰਦਾ ਮੇਰਾ ਗੁਰੂ ਜਿਹੜਾ ਸੀਗਾ ਉਹ ਸਵਾਮੀ ਬ੍ਰਹਮਾਨੰਦ ਸੀਗਾ। ਤੇ ਉਹ ਕਹਿੰਦਾ ਮੈਂ ਨਿਤਿਆਨੰਦ ਕਹਿੰਦਾ ਕਿ ਮੈਂ ਮੇਰਾ ਜਨਮ ਬੰਗਾਲ ਦਾ ਹੈ ਤੇ ਸ਼੍ਰੀਮਾਨ ਸਵਾਮੀ ਬ੍ਰਹਮਾਨੰਦ ਕਹਿੰਦਾ ਮੇਰੇ ਨਗਰ ਦੇ ਵਿੱਚ ਰਹਿੰਦੇ ਸਨ। ਇੱਕ ਦਿਨ ਮੇਰੇ ਘਰ ਆ ਗਏ ਤੇ ਮੇਰੇ ਪਰਿਵਾਰ ਨੂੰ ਕਹਿਣ ਲੱਗੇ ਵੀ ਸਾਡੀ ਤੁਹਾਡੇ ਕੋਲ ਇੱਕ ਵਸਤੂ ਹੈ, ਉਹ ਵਸਤੂ ਦੇ ਦਿਓ। ਪਰਿਵਾਰ ਹੈਰਾਨ ਸੀਗਾ ਵੀ ਆਪਾਂ ਤੇ ਕੁਝ ਵੀ ਚੀਜ਼ ਨਾ ਲਿਆਂਦੀ, ਨਾ ਇਹਨਾਂ ਨੇ ਸਾਂਭਣ ਵਾਸਤੇ ਆਖੀ ਸੀ, ਪਰ ਕੀ ਹੋਵੇਗਾ। ਉਸਨੇ ਆਖਿਆ, ਕਹਿੰਦਾ ਵੀ ਸਵਾਮੀ ਨਿਤਿਆਨੰਦ ਜੀ ਕਹਿੰਦੇ ਵੀ ਮੇਰੇ ਸਿਰ ਤੇ ਹੱਥ ਰੱਖ ਕੇ ਉਹਨੇ ਆਖਿਆ ਵੀ ਆਹ ਸਾਡੀ ਵਸਤੂ ਹੈ, ਸਾਨੂੰ ਵਾਪਸ ਕਰ ਦਿਓ। ਪਰਿਵਾਰ ਬੜਾ ਔਖਾ ਸੀ ਕਿਉਂਕਿ ਬੱਚਾ ਦੇਣਾ ਕਿਸੇ ਨੂੰ ਕੋਈ ਸੌਖੀ ਗੱਲ ਨਹੀਂ, ਪਰ ਕਹਿੰਦੇ ਉਹ ਬਚਨ ਸੱਤ ਸੀ, ਜੋ ਮੂੰਹ ਤੋਂ ਕਹਿੰਦਾ ਸੀਗਾ ਉਹ ਹੋ ਜਾਂਦਾ ਸੀਗਾ। ਕਹਿੰਦੇ ਆਖਰ ਉਹ ਚਲੇ ਗਿਆ, ਉਹਨੇ ਮੌਕਾ ਦੇ ਦਿੱਤਾ ਵੀ ਵਿਚਾਰ ਕਰ ਲਓ ਪਰ ਇਹ ਬੱਚਾ ਮੈਨੂੰ ਦੇ ਦਿਓ। ਕਹਿੰਦੇ ਜਦੋਂ ਸ਼ਾਮਾਂ ਦਾ ਵਕਤ ਹੋਇਆ ਮੇਰਾ ਪਰਿਵਾਰ ਨੇ ਫੈਸਲਾ ਕੀਤਾ ਵੀ ਉਹਨਾਂ ਦੇ ਬਚਨ ਸੱਤ ਨੇ, ਚਲੋ ਇਹ ਪ੍ਰੇਮ ਭੇਟਾ ਸੀ, ਬੱਚਾ ਦੇ ਦਿੰਦੇ ਹਾਂ। ਉਹ ਸਵਾਮੀ ਨਿਤਿਆਨੰਦ ਕਹਿੰਦਾ ਵੀ 6 ਮਹੀਨੇ ਤੇ ਨਗਰ ਵਿੱਚ ਰਹੇ, ਮੁੜ ਕੇ ਅਸੀਂ ਇਸ ਹਿੰਦੁਸਤਾਨ ਦਾ ਦੌਰਾ ਕੀਤਾ, ਥਾਂ ਪਰ ਥਾਂ ਆਪਾਂ ਗਏ, ਹਰ ਸਟੇਟ ਵਿੱਚ ਆਪਾਂ ਗਏ, ਆਖਰ ਚੱਲਦਿਆਂ ਚੱਲਦਿਆਂ ਪੰਜਾਬ ਸਟੇਟ ਵਿੱਚ ਆਪਾਂ ਆ ਗਏ। ਇੱਕ ਯੋਗੀ ਮਿਲਿਆ, ਉਹ ਕਹਿਣ ਲੱਗਾ ਤੁਸੀਂ ਧਾਰਮਿਕ ਪੁਰਖ ਹੋ, ਹਰ ਥਾਂ ਦੇ ਤੁਸੀਂ ਦਰਸ਼ਨ ਕਰਦੇ ਹੋ, ਸਾਰੇ ਦਰਸ਼ਨ ਕਰ ਲਿਓ ਪਰ ਇੱਕ ਚੇਤਾ ਨੂੰ ਭੁੱਲਿਓ, ਇੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਥੇ ਜ਼ਰੂਰ ਜਾਇਓ। ਸਵਾਮੀ ਬ੍ਰਹਮਾਨੰਦ ਜੀ ਕਹਿੰਦਾ ਵੀ ਜ਼ਰੂਰ ਚੱਲਾਂਗੇ। ਕਹਿੰਦੇ ਮੈਂ ਚੇਲਾ ਸਾਹਿਬ ਮੈਨੂੰ ਨਾਲ ਲੈ ਕੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਗਏ। ਕਹਿੰਦੇ ਇੱਥੇ ਆਏ ਉਹਨਾਂ ਦੇ दर्शन करदे सारी जिस मिलिया मन हुए आनंद सो सतगुर कही है मन की दुबदा बिणस जाए परम पद लई है। कहिंदे जो मैं गुरु साहब जी दे हरिमंदर साहब सचखंड दे दर्शन किते ते स्वामी जी ते बिल्कुल गुरु रामदास महाराज जी नूं अपना आपा समर्पित कर चुके सन। अंदर गए विस्माद कीर्तन एक रस चल रहा सीगा, ऐसी समाधि लगी कि स्वामी ब्रह्मानंद जी जिहड़े सन उह कहिंदे वी हुण असी सचखंड हरिमंदर साहब लंबा समा रहना, किन्ना क चिर रहे कहिंदे इक हफ्ता। सवेरे लोड़ दे अनुसार प्रशादा छक आउंदे सन ते फिर कीर्तन सुनदे सन। ਤੇ ਜਿਸ ਦਿਨ ਜਾਣ ਲੱਗੇ ਹਫ਼ਤੇ ਕੁ ਪਿੱਛੋਂ ਤੇ ਨਮਸਕਾਰ ਕੀਤੀ, ਨੇਤਰਾਂ ਦੇ ਵਿੱਚ ਨੀਰ ਸੀਗਾ ਕਿ ਵਿਛੋੜੇ ਦੀ ਝਲਕ ਜਿਹੜੀ ਸੀ ਉਹ ਪੈਦਾ ਹੋ ਰਹੀ ਸੀ ਤੇ ਨਮਸਕਾਰ ਕਰਕੇ ਅਰਦਾਸਾਂ ਕਰਦੇ ਸਨ ਵੀ ਹੇ ਗੁਰੂ ਰਾਮਦਾਸ ਇਹ ਹਰਿਮੰਦਰ ਹੁਣ ਮੇਰੇ ਸਰੀਰ ਦੇ ਵਿੱਚ ਵੱਸ ਜਾਵੇ, ਮੈਂ ਕਦੇ ਤੇਰੇ ਤੋਂ ਦੂਰ ਨਾ ਜਾਵਾਂ, ਇਹ ਕਿਰਪਾ ਕਰ ਦਿਓ। ਕਹਿੰਦੇ ਇਸ ਤਰ੍ਹਾਂ ਗੁਣ ਗਣਾਉਂਦੇ ਹੋਏ ਅਸੀਂ ਹਰਿਦੁਆਰ ਚਲੇ ਗਏ। ਕੁਝ ਦਿਨ ਲੰਘੇ, ਕਹਿੰਦੇ ਸਵਾਮੀ ਬ੍ਰਹਮਾਨੰਦ ਜੀ ਜਿਹੜੇ ਸਨ ਉਹਨਾਂ ਦੇ ਨੇਤਰਾਂ ਦੇ ਵਿੱਚ ਨੀਰ ਸੀਗਾ। ਕਹਿੰਦੇ ਮੈਂ ਕੋਲ ਗਿਆ ਜਾ ਕੇ ਪੁੱਛਿਆ, ਸਵਾਮੀ ਜੀ ਆਖਰ ਮੈਂ ਤੁਹਾਡਾ ਚੇਲਾ, ਤੁਸੀਂ ਮੇਰੇ ਗੁਰੂ ਜੀ, ਮੈਨੂੰ ਜ਼ਿੰਦਗੀ ਦਾ ਕੋਈ ਸਿੱਖਿਆ ਤੇ ਦੇ ਦਿਓ। ਬੜੀਆਂ ਸਿੱਖਿਆਵਾਂ ਦਿੱਤੀਆਂ, ਅੱਜ ਤੁਹਾਡੇ ਨੇਤਰਾਂ ਵਿੱਚ ਨੀਰ ਹੈ, ਤੁਸੀਂ ਹੌਕੇ ਲੈ ਕੇ ਰੋ ਰਹੇ ਹੋ, ਇਹਦਾ ਕਾਰਨ ਕੀ ਹੈ ਘੱਟੋ ਘੱਟ ਮੈਨੂੰ ਪਤਾ ਲੱਗ ਜਾਵੇ, ਜੋ ਤੁਹਾਡਾ ਨੁਕਸਾਨ ਹੋਇਆ ਮੈਂ ਨਾ ਕਰਾ ਬੈਠਾ, ਕਿਸੇ ਕਿਤੇ ਰਸਤੇ ਦੇ ਵਿੱਚ ਤੁਹਾਨੂੰ ਕਿਸੇ ਨੇ ਧੋਖਾ ਦਿੱਤਾ ਹੋਵੇ, ਮੈਂ ਨਾ ਕਿਸੇ ਤੋਂ ਧੋਖਾ ਖਾ ਜਾਵਾਂ। ਕਹਿਣ ਲੱਗੀ ਉਹਨਾਂ ਨੇ ਥਾਪੜਾ ਦੇ ਕੇ ਮੈਨੂੰ ਕੋਲ ਬਿਠਾ ਲਿਆ ਤੇ ਬੜੇ ਪਿਆਰ ਦੇ ਨਾਲ ਆਖਿਆ, ਕਹਿਣ ਲੱਗੇ ਨਿਤਿਆਨੰਦ ਮੈਨੂੰ ਕਿਸੇ ਨੇ ਧੋਖਾ ਨਹੀਂ ਦਿੱਤਾ, ਪਰ ਮੈਨੂੰ ਜ਼ਿੰਦਗੀ ਤੇ ਅਫਸੋਸ ਹੈ। ਕਿਸ ਗੱਲ ਦਾ? ਕਹਿੰਦੇ ਮੇਰੀ ਅੱਜ ਉਮਰ ਜਿਹੜੀ 135 ਸਾਲ ਹੋ ਗਈ ਹੈ ਔਰ ਮੈਂ ਆਪਣੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਨਿਰਣਾ ਕਰਕੇ ਵੇਖਿਆ ਤੇ ਮੈਨੂੰ ਸੱਚ ਕੇਵਲ ਤੇ ਕੇਵਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚੋਂ ਅਭੇਦਤਾ ਦੀ ਪ੍ਰਾਪਤ ਹੋਈ। ਜਦੋਂ ਮੈਂ ਆਪਣੀ ਜ਼ਿੰਦਗੀ ਵੱਲ ਵੇਖਿਆ ਨਿਰਣਾ ਕਰਕੇ ਤੇ ਮੈਂ ਚੰਗੀ ਤਰ੍ਹਾਂ ਨਿਚੋੜ ਕੱਢ ਕੇ ਵੇਖਿਆ, ਗੁਰੂ ਰਾਮਦਾਸ ਜੀ ਦੇ ਦਰ ਤੇ ਆਉਣ ਤੋਂ ਪਹਿਲਾਂ ਜਿੰਨਾ ਵੀ ਜੀਵਨ ਸੀਗਾ ਉਹ ਸਾਰਾ ਹੀ ਵਿਅਰਥ ਚਲੇ ਗਿਆ, ਜਿੰਨਾ ਵੀ ਜੀਵਨ ਸੀਗਾ ਉਹ ਸਾਰਾ ਹੀ ਵਿਅਰਥ ਚਲੇ ਗਿਆ। ਮੈਂ ਗੁਰੂ ਰਾਮਦਾਸ ਜੀ ਦੇ ਦਰ ਤੇ ਆਇਆ, ਮੇਰਾ ਜੀਵਨ ਸਫਲ ਹੋ ਗਿਆ ਤੇ ਨਾਲ ਉਹਨੇ ਦੂਜਾ ਬਚਨ ਆਖਿਆ ਸੀ, ਪੁੱਤਰਾ ਇੱਕ ਮੈਨੂੰ ਫਿਰ ਜਨਮ ਲੈਣਾ ਪਵੇਗਾ ਉਹ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਪੂਰੀ ਦੀ ਪੂਰੀ ਜ਼ਿੰਦਗੀ ਬਤੀਤ ਕਰਨ ਵਾਸਤੇ। ਐਡਾ ਵੱਡਾ ਥਾਂ ਜਿਹੜਾ ਹੈ, ਇਸ ਅਸਥਾਨ ਦੇ ਉੱਤੇ ਦਿਨੇ ਰਾਤ ਅਸੀਂ ਇਹਨੂੰ ਇਸ ਰੂਪ ਦੇ ਵਿੱਚ ਲਈਏ, ਇਹ ਉਹ ਘਰ ਹੈ, ਇਹ ਸ਼ੋਭਾ ਵਾਲਾ ਮੰਦਿਰ ਹੈ ਜਿੱਥੇ ਦਿਨੇ ਰਾਤ ਇੱਕ ਰਸ ਉਸ ਪਰਮਾਤਮਾ ਦੇ ਜਿਹੜੇ ਸ਼ਬਦ ਦੇ ਹਨ ਉਹ ਵਾਜੇ ਵੱਜਦੇ ਤੇ ਜਿਹਦਾ ਹਿਰਦਾ ਹਰਿਮੰਦਰ ਵਰਗਾ ਹੋ ਜਾਂਦਾ ਹੈ ਉਹਦੇ ਹਿਰਦੇ ਦੇ ਵਿੱਚ ਵੀ ਦਿਨੇ ਰਾਤ ਉਸ ਪਰਮਾਤਮਾ ਵਾਹਿਗੁਰੂ ਜੀ ਦੀ ਯਾਦ ਦੇ ਵਾਜੇ ਵੱਜਦੇ ਹਨ।
ਕਹੋ ਨਾਨਕ ਸਦਾ ਰੰਗ ਮਾਣੇ, ਗ੍ਰਹਿ ਪ੍ਰੇਥੀ ਤੇ ਸਦ ਥਾਏ।
ਹੁਣ ਮੈਂ ਜੀਵ ਇਸਤਰੀ ਬੜੇ ਮਾਣ ਨਾਲ ਕਹਿੰਦੀ ਹਾਂ, ਮੇਰਾ ਪਿਆਰਾ ਵਾਹਿਗੁਰੂ ਪਰਮਾਤਮਾ ਮੇਰੇ ਹਿਰਦੇ ਰੂਪੀ ਘਰ ਵਿੱਚ ਆ ਕੇ ਵੱਸ ਗਿਆ, ਹੁਣ ਮੈਨੂੰ ਕਿਸੇ ਗੱਲ ਦੀ ਘਬਰਾਹਟ ਨਹੀਂ, ਮੈਂ ਸਦਾ ਹੀ ਰੰਗ ਮਾਣਦੀ ਹੈ। ਰੰਗ ਤੋਂ ਭਾਵ ਕਿ ਮੈਂ ਸਦਾ ਹੀ ਪਿਆਰ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੀ ਹਾਂ। ਮੈਨੂੰ ਇਹ ਨਹੀਂ ਮਹਿਸੂਸ ਹੁੰਦਾ ਵੀ ਕਿਤੇ ਮੇਰਾ ਕੁਝ ਖੁੱਸ ਜਾਵੇਗਾ, ਜਿਹਨੂੰ ਮੈਂ ਆਪਣਾ ਬਣਾਇਆ ਸੀ ਮੈਨੂੰ ਛੱਡ ਕੇ ਚਲੇ ਜਾਵੇਗਾ। ਨਹੀਂ, ਮੈਂ ਉਸ ਪਿਆਰੇ ਪਰਮਾਤਮਾ ਨੂੰ ਆਪਣਾ ਬਣਾ ਲਿਆ, ਗੁਰਸੰਤ ਜਿਹਨੂੰ ਪਿਆਰਾ ਮੈਂ ਮਿਲਿਆ, ਮੇਰੀ ਤ੍ਰਿਸ਼ਨਾ ਬੁੱਝ ਗਈ ਆਸੇ, ਅੱਜ ਮੈਨੂੰ ਉਹ ਵਾਹਿਗੁਰੂ ਮਿਲ ਗਿਆ, ਉਹਨੇ ਮੇਰੇ ਹਿਰਦੇ ਰੂਪੀ ਘਰ ਦੇ ਅੰਦਰ ਆਪਣੇ ਚਰਨ ਪਾ ਕੇ ਮੇਰਾ ਵਾਹਿਗੁਰੂ ਬਿਰਾਜਮਾਨ ਹੋ ਗਿਆ। ਹੁਣ ਮੈਂ ਪਿਆਰ ਦੇ ਨਾਲ ਉਹਦੇ ਗੀਤ ਗਾਉਂਦੀ ਹਾਂ। ਇਹ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸਾਧ ਸੰਗਤ ਲੜੀਵਾਰ ਸ਼ਬਦ, ਜੋ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਹੋਈ ਬਿਲਾਵਲ ਦੀ ਵਾਰ ਹੈ। ਵਾਰ ਤੋਂ ਪਹਿਲਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਸਲੋਕ ਹਨ। ਸਰਵਣ ਕਰੀਏ ਇੱਕ ਵਾਰ ਸਾਰੀ ਸੰਗਤ ਆਖੋ, ਸਤਨਾਮ ਸ੍ਰੀ ਵਾਹਿਗੁਰੂ।
ਮਹੱਲਾ ਤੀਜਾ, ਮਨ ਮੁਖ ਮੈਲੇ ਮਰਹਿ ਗਵਾਰ।
ਜਿਹੜੇ ਮਨ ਮੁਖ ਹਨ, ਮਨ ਦੇ ਪਿੱਛੇ ਚੱਲਣ ਵਾਲੇ, ਕਦੇ ਗੁਰੂ ਦੀ ਗੱਲ ਨਹੀਂ ਮੰਨਦੇ, ਉਹ ਮੈਲੇ ਹਨ, ਮਲੀਨ ਹਨ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਤਾਂ ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨ ਜਨਮ ਜੂਏ ਹਾਰਿਆ। ਜਿਹੜੇ ਮੈਲੇ ਹਨ, ਮਲੀਨਤਾ ਨਾਲ ਭਰੇ ਹੋਏ ਹਨ, ਉਹ ਕੌਣ ਨੇ? ਉਹ ਮਨ ਮੁੱਖ, ਜਿਹੜੇ ਮਨ ਦੇ ਪਿੱਛੇ ਲੱਗ ਕੇ ਚੱਲਦੇ ਨੇ। ਤੇ ਗਵਾਰ ਦਾ ਮਤਲਬ ਜਾਹਲ ਹਨ ਉਹ, ਤੇ ਮਰੇ ਦਾ ਮਤਲਬ ਹੈ ਉਹ ਆਤਮਕ ਮੌਤੇ ਮਰੇ ਹੋਏ ਨੇ, ਭਾਵੇਂ ਉਹ ਤੁਰੇ ਫਿਰਦੇ ਨੇ ਪਰ ਤੁਰੀ ਫਿਰਦੀ ਹੈ ਕੋਈ ਲਾਸ਼ ਹੈ। ਮਰਨਨ ਵਿਸਰਨਨ ਦੋ ਬਿੰਦੇ ਜੀਵਨਨ ਹਰ ਨਾਮ ਤੇ ਆਵਣ। ਜਿਨ੍ਹਾਂ ਨੂੰ ਵਾਹਿਗੁਰੂ ਵਿਸਰ ਗਿਆ ਉਹ ਭਾਵੇਂ ਸਾਧ ਸੰਗਤ 100 ਸਾਲ ਤੋਂ ਉੱਪਰ ਵੀ ਉਮਰ ਬੀਤ ਕਰ ਜਾਣ, ਉਹ ਮਰੇ ਹੋਏ ਹਨ। ਪਰ ਜਿਨ੍ਹਾਂ ਨੂੰ ਵਾਹਿਗੁਰੂ ਯਾਦ ਹੈ ਉਹ ਭਾਵੇਂ 5 ਤੇ 7 ਸਾਲ ਫਤਿਹਗੜ੍ਹ ਸਾਹਿਬ ਜਿਹੜਾ ਨਾਂ ਪਹਿਲਾਂ ਸਰਹੰਦ ਸੀਗਾ ਉਹ ਸ਼ਹੀਦ ਹੋ ਜਾਣ, ਉਹ ਅੱਜ ਵੀ ਅਮਰ ਨੇ, ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ। ਉਹਦਾ ਕਾਰਨ ਕੀ ਹੈ? ਉਹਨਾਂ ਦੋਵਾਂ ਜਾ ਕੇ ਆਖਿਆ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਿਉਂਕਿ ਉਹਨਾਂ ਦੀ ਬਿਰਤੀ ਵਿੱਚੋਂ ਸੋਚ ਵਿੱਚੋਂ ਵਾਹਿਗੁਰੂ ਨੇ ਸੀ ਵਿਸਰਿਆ। ਤੇ ਉਹਨਾਂ ਆਖਿਆ ਸੀ ਅੱਜ ਦੋਵਾਂ, ਇੱਕ ਸਮਾਂ ਆਵੇਗਾ ਇਕੱਲਾ ਹੀ ਹੋਵੇਗਾ ਸਿੱਖ, ਇੱਧਰ ਤੁਹਾਡੀ ਕਚਹਿਰੀ ਲੱਗੀ ਹੋਵੇਗੀ, ਉਹ ਕਚਹਿਰੀ ਥਾਂ ਬਦਲਿਆ ਹੋਵੇਗਾ, ਉਹ ਲਾਹੌਰ ਦਾ ਥਾਂ ਹੋਵੇਗਾ, ਉੱਥੇ ਸੂਬਾ ਸਰਹੰਦ ਹੋਵੇਗਾ ਤੇ ਵਿੱਚ ਖਲੋਤਾ ਭਾਈ ਤਾਰੂ ਸਿੰਘ ਹੋਵੇਗਾ। ਅੱਜ ਦੋ ਉੱਥੇ ਇੱਕ ਹੋਵੇਗਾ ਤੇ ਇੱਕ ਵੀ ਆਖੇਗਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਮੌਤ ਨਹੀਂ ਹੈ, ਵਾਹਿਗੁਰੂ ਨੂੰ ਯਾਦ ਰੱਖਣਾ ਮੌਤ ਨਹੀਂ ਹੈ, ਤੇ ਵਾਹਿਗੁਰੂ ਨੂੰ ਭੁਲਾ ਦੇਣਾ ਇਹ ਜਿੰਦਾ ਹੋਇਆ ਬੰਦਾ ਜਿਹੜਾ ਮੁਰਦਾ ਹੈ। ਤਾਂ ਹੀ ਸਾਹਿਬ ਕਹਿੰਦੇ ਆਖਾਂ ਜੀਵ ਵਿਸਰਿਆ ਮਰ ਜਾਊ। ਮੈਂ ਕਹਿੰਦਾ ਵਾਂ ਤੇ ਮੇਰੀ ਜ਼ਿੰਦਗੀ ਹੈ, ਜਦੋਂ ਵਾਹਿਗੁਰੂ ਦੀ ਯਾਦ ਵਿਸਰ ਜਾਂਦੀ ਮੇਰੀ ਮੌਤ ਹੈ। ਤਾਂ ਮੇਰੇ ਸਾਹਿਬ ਕਹਿੰਦੇ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਹਨ ਉਹ ਜਾਹਲ ਹਨ, ਉਹ ਮੂਰਖ ਹਨ ਅਤੇ ਉਹ ਆਤਮਿਕ ਤੌਰ ਤੇ ਮਰੇ ਹੋਏ ਹਨ।
ਗੁਰਮੁਖ ਨਿਰਮਲ ਹਰ ਰੱਖਿਆ ਉਰ ਧਾਰ।
ਗੁਰੂ ਦੇ ਕਹੇ ਤੇ ਚੱਲਣ ਵਾਲੇ ਜਿਨ੍ਹਾਂ ਦਾ ਮੁੱਖ ਗੁਰੂ ਵਾਲੇ ਪਾਸੇ ਹੈ ਉਹ ਨਿਰਮਲ ਹਨ। ਤੇ ਸਾਹਿਬ ਕਹਿੰਦੇ ਨਾ ਹਰੀ ਪਰਮਾਤਮਾ ਦੇ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ ਹੋਇਆ ਸਾਧ ਸੰਗਤ। ਕੱਲ ਇੱਕ ਕਿਸਾਨ ਵੀਰ ਕਹਿੰਦਾ ਸੀ ਕਿ ਸੰਤ ਜਨ ਜਿਹੜੇ ਨੇ ਇਹਨਾਂ ਨੇ ਕਿਉਂ ਆਪਣੇ ਆਪ ਨੂੰ ਗੋਲੀ ਮਾਰ ਲਈ। ਕੱਲ ਮੈਂ ਤੁਰੇ ਆ ਰਿਹਾ ਸਾਂ, ਮੈਂ ਉਹਨੂੰ ਬੇਨਤੀ ਕੀਤੀ ਭਰਾਵਾ ਵੇਖ ਮੇਰੇ ਉੱਤੇ ਕੋਈ ਜ਼ੁਲਮ ਕਰੇ ਮੈਂ ਆਪਣੇ ਵਾਸਤੇ ਮਰਾਂਗਾ, ਮੇਰੇ ਗਵਾਂਢੀ ਤੇ ਜ਼ੁਲਮ ਹੋਵੇ ਮੈਂ ਉਹਦੇ ਵਾਸਤੇ ਨਹੀਂ ਮਰਾਂਗਾ, ਮੈਂ ਕੋਈ ਗਲਤ ਕਰਮ ਕਰਾਂ ਮੈਂ ਆਪਣੇ ਵਾਸਤੇ ਮਰਾਂਗਾ, ਮੇਰੀ ਚਿੰਤਾ 'ਚ ਵਾਧਾ ਹੋ ਜਾਵੇ ਮੈਂ ਆਪਣੇ ਵਾਸਤੇ ਮਰਾਂਗਾ। ਤੇ ਦੂਜੇ ਵਾਸਤੇ ਸਮਾਜ ਦੇ ਲੋਕ ਕੀ ਕਰਦੇ ਨੇ ਜੀ? ਗਵਾਂਢ ਨੌਜਵਾਨ ਦੀ ਮੌਤ ਹੋਈ ਹੁੰਦੀ ਹੈ, ਆਪਣੇ ਬਾਜੇ ਵਜਾਉਣੋਂ ਨਹੀਂ ਹਟਦੇ, ਸੰਸਾਰ ਦੇ ਲੋਕਾਂ ਦੀ ਗੱਲ ਹੈ। ਗਵਾਂਢ ਨੌਜਵਾਨ ਭਾਵੇਂ ਮੌਤ ਹੋਈ ਹੋਵੇ ਤੇ ਜਿਹੜੇ ਲਾਗੇ ਨੂੰ ਕਹਿੰਦੇ ਅਸੀਂ ਤੇ ਵਾਜੇ ਵਜਾਉਣੇ, ਮਰ ਗਿਆ ਕਿਸੇ ਦਾ ਮਰ ਗਿਆ ਸਾਡਾ ਕੀ ਲੱਗੇ? ਪਰ ਸੰਤ ਕੀ ਹੈ? ਸੰਤ ਕਿਸੇ ਦੇ ਕਰਜ਼ਾਈ ਤੇ ਨਹੀਂ ਹੁੰਦੇ ਸਾਧ ਸੰਗਤ, ਸੰਤ ਇਹ ਸਾਰੇ ਸੰਸਾਰ ਨੂੰ ਆਪਣਾ ਪਰਿਵਾਰ ਜਾਂਦੇ ਨੇ, ਤੇ ਜਦੋਂ ਇਹ ਰੱਬ ਦਾ ਪਰਿਵਾਰ ਇਹਨੂੰ ਕੋਈ ਦੁੱਖ ਦੇਵੇ ਤੇ ਸੰਤ ਦਾ ਜਿਹੜਾ ਹਿਰਦਾ ਬੜਾ ਕੋਮਲ ਹੁੰਦਾ ਹੈ, ਬਹੁਤ ਨਿਰਮਲ ਹੁੰਦਾ ਹੈ, ਇਹ ਸੰਸਾਰ ਦਾ ਦੁੱਖ ਸੰਤ ਜਿਹੜਾ ਸਹਾਰ ਨਹੀਂ ਸਕਦਾ ਫਿਰ ਉਹ ਸਰੀਰ ਛੱਡ ਜਾਂਦਾ ਹੈ, ਕੁਰਬਾਨੀ ਦੇ ਜਾਂਦਾ ਸੰਤ ਜਿਹੜਾ ਹੈ। ਕਿਰਤੀ ਨਾਲ ਧੱਕਾ ਹੋਵੇ ਜਿਹੜਾ ਸਾਰਿਆਂ ਦਾ ਦਾਤਾ ਹੋਵੇ, ਕਹਿੰਦੇ ਅੰਨ ਦਾਤਾ ਤੇ ਧਨ ਦਾਤਾ, ਧਨ ਵਾਲਾ ਦਾਤਾ ਨੀ, ਧਨ ਵਾਲਾ ਅੱਜ ਵੀ ਕੰਗਾਲ ਹੈ, ਸਾਰਿਆਂ ਨੂੰ ਨਿਚੋੜ ਕੇ ਵੀ ਕੰਗਾਲ ਹੈ, ਅੰਨ ਦਾਤਾ ਏਡਾ ਵੱਡਾ ਦਾਤਾ ਹੈ, ਆਪਣੇ ਹੱਕਾਂ ਦੀ ਰਾਖੀ ਵਾਸਤੇ ਭਾਵੇਂ ਉੱਥੇ ਮੋਰਚਾ ਲਾ ਕੇ ਬੈਠਾ ਹੈ ਪਰ ਹੈ ਅੱਜ ਵੀ ਦਾਤਾ, ਕਿਉਂਕਿ ਇਹ ਦਾਤਾ ਅੱਜ ਵੀ ਉੱਥੇ ਦਾਤਾ ਵੰਡਦਾ ਪਿਆ ਹੈ, ਲੰਗਰ ਲਾਏ ਹੋਏ ਨੇ ਅੱਜ ਵੀ। ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਚੋਂ ਬਾਹਰ ਜਾਂਦੇ ਨੇ, ਪੁੱਤਰ ਸ਼ਹੀਦ, ਪਿਆਰੇ ਸ਼ਹੀਦ, ਸਿੱਖ ਸ਼ਹੀਦ, ਆਪਣੇ ਕਲਗੀ ਤੋੜਾ ਸਾਰਾ ਕੁਝ ਦੇ ਜਾਂਦੇ ਨੇ। ਰਸਤੇ ਵਿੱਚ ਜੇ ਕੋਈ ਮਿਲਦਾ ਕਹਿੰਦਾ ਮੈਂ ਤੁਹਾਨੂੰ ਪਛਾਣ ਲਿਆ ਤੇ ਮੈਂ ਲੱਗਾ ਰੌਲਾ ਪਾਉਣ, ਸਾਹਿਬ ਕਹਿੰਦੇ ਕੱਦ ਤੋਂ? ਕਹਿੰਦਾ ਧੰਨ ਲਵਾਂਗਾ। ਸਾਹਿਬ ਕਹਿਣ ਲੱਗੇ ਇੱਥੇ ਕੋਈ ਘਾਟਾ ਹੈ? ਲੈ ਜੋ ਲੈਣਾ ਹੀ ਲੈਣਾ ਤੂੰ। ਰਸਤੇ 'ਚ ਜਾਂਦਿਆਂ ਵੀ ਵੰਡਦੇ ਜਾਂਦੇ ਨੇ ਮੇਰੇ ਪਾਤਸ਼ਾਹ, ਇਹ ਉਸ ਗੁਰੂ ਦੇ ਸਿੱਖ ਹਨ ਸਾਧ ਸੰਗਤ। ਇਹ ਸਿੱਖ ਕਦੇ ਮੰਗਤੇ ਮੰਨੇ ਨਾਨਕ ਭਵੇ ਨਾ ਪਿੱਖ, ਉਸ ਗੁਰੂ ਦੇ ਸਿੱਖ ਨੇ ਕਦੇ ਮੰਗਤੇ ਬਣ ਕੇ ਦਰ ਦਰ ਤੇ ਨਹੀਂ ਭਿਖਾਰੀ ਬਣ ਕੇ ਘੁੰਮਣਗੇ, ਪਰ ਆਪਣੇ ਹੱਕਾਂ ਦੇ ਵਾਸਤੇ ਕੂੜੇ ਬਾਦਸ਼ਾਹ ਦੀ ਧੌਣ ਤੇ ਗੋਡਾ ਰੱਖਣਾ ਜਾਣਦੇ ਨੇ। ਸਿੱਖ ਗੁਰੂ ਦੇ ਆਸਰੇ ਉੱਤੇ ਚੱਲਦਾ ਹੈ ਕਿਉਂਕਿ ਉਹਦੇ ਕੋਲ ਬਹਿ ਕੇ ਕਹਿੰਦਾ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਚਾਹਾਂ ਦਾ ਛਾਹੋ, ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵਿਸਾਹੋ। ਇਸ ਕਰਕੇ ਸਾਹਿਬ ਕਹਿੰਦੇ ਜਿਹੜੇ ਗੁਰਮੁਖ ਹਨ ਉਹਨਾਂ ਦਾ ਹਿਰਦਾ ਨਿਰਮਲ ਹੁੰਦਾ ਹੈ।
ਭਗਤ ਨਾਨਕ ਸੁਣੋ ਜਨ ਭਾਈ,
ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੀ ਮੋਹਰ ਛਾਪ ਲਾ ਕੇ, ਮੇਰੇ ਭਾਈ ਮੇਰੇ ਭਰਾਵੋ ਇਹ ਰੱਬੀ ਉਪਦੇਸ਼ ਜਿਹੜਾ ਹੈ ਇਹ ਸੁਣਨਾ ਕਰੋ।
ਸਤਿਗੁਰ ਸੇਵਹੁ ਹਉ ਮੈਂ ਮਲ ਜਾਈ,
ਭਰਾਵੋ ਵਾਹਿਗੁਰੂ ਦਾ ਸੇਵਾ ਤੇ ਸਿਮਰਨ ਕਰੋ ਫਿਰ ਇਹਦੇ ਨਾਲ ਹਉਮੈ ਦੀ ਮੈਲ ਚਲੇ ਜਾਵੇਗੀ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ, ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸਵਾਨ, ਸੱਚੇ ਮਾਰਗ ਚਲਦੇ ਹੋ ਉਸਤ ਕਰੇ ਜਹਾਨ। ਭਾਈ ਵਾਹਿਗੁਰੂ ਦਾ ਸਿਮਰਨ ਕਰੋ ਇਹਦੇ ਨਾਲ ਹਉਮੈ ਦੀ ਮੈਲ ਉਤਰ ਜਾਵੇਗੀ।
ਅੰਦਰ ਸੰਸਾਰ ਦੁੱਖ ਵਿਆਪੇ, ਸਿਰ ਧੰਦਾ ਨਿਤ ਮਾਰ।
ਜਿਹੜੇ ਵਾਹਿਗੁਰੂ ਜੀ ਦੇ ਉਪਦੇਸ਼ ਤੋਂ ਦੂਰ ਹਨ ਉਹਨਾਂ ਦੇ ਅੰਦਰ ਸਹਿਮ ਬਣਿਆ ਰਹਿੰਦਾ ਹੈ ਔਰ ਉਹ ਮਾਇਆ ਰੂਪੀ ਧੰਦਿਆਂ ਦੇ ਵਿੱਚ ਹੀ ਆਪਣਾ ਜੀਵਨ ਜਿਹੜਾ ਅਜਾਈ ਗਵਾ ਜਾਂਦੇ, ਦੁੱਖਾਂ ਵਿੱਚ ਹੀ ਆਪਣਾ ਜੀਵਨ ਗਵਾ ਜਾਂਦੇ ਹਨ।
ਦੂਜੇ ਭਾਏ ਸੁਤੇ ਕਬ ਹੈ ਨਾ ਜਾਗੇ ਹੈ।
ਦੂਜੇ ਜਿਹੜੀ ਪਰਮਾਤਮਾ ਦੀ ਪੈਦਾ ਕੀਤੀ ਮਾਇਆ ਹੈ ਉਹਦੇ ਮੋਹ ਵਿੱਚ ਹੀ ਸੁੱਤੇ ਨੇ, ਕਦੇ ਜਾਗਦੇ ਵੀ ਨਹੀਂ। ਗੁਰੂ ਜਗਾਉਂਦਾ ਤਦ ਵੀ ਨਹੀਂ ਜਾਗਦੇ, ਗੁਰੂ ਕਹਿੰਦਾ ਜਾਗ ਲੈ ਹੋ ਰੇ ਮਨਾ ਜਾਗ, ਤਦ ਵੀ ਇਹ ਜਾਗਦੇ ਨਹੀਂ ਹਨ।
ਮਾਇਆ ਮੋਹ ਪਿਆਰ,
ਕਿਉਂਕਿ ਰੱਬ ਤੋਂ ਵਿਛੜੇ ਹੋਏ ਜੀਵਾਂ ਦਾ ਜਿਹੜਾ ਪਿਆਰ ਹੈ ਉਹ ਮਾਇਆ ਦੇ ਨਾਲ ਹੈ।
ਨਾਮ ਨਾ ਚੇਤਾ ਹੈ ਸ਼ਬਦ ਨਾ ਵਿਚਾਰ ਹੈ।
ਨਾਮ ਚੇਤੇ ਵਿੱਚ ਨਹੀਂ ਲਿਆਉਂਦੇ ਤੇ ਸ਼ਬਦ ਦੀ ਵਿਚਾਰ ਨਹੀਂ ਕਰਦੇ, ਵਾਹਿਗੁਰੂ ਵਾਹਿਗੁਰੂ ਨਹੀਂ ਕਰਦੇ ਤੇ ਸਾਰੇ ਗੁਰੂ ਸ਼ਬਦ ਦੀ ਵਿਚਾਰ ਜਿਹੜੀ ਆਪਣੇ ਜੀਵਨ ਵਿੱਚੋਂ ਲਿਆਉਂਦੇ ਨਹੀਂ ਹਨ।
ਇਹੋ ਮਨ ਮੁਖ ਕਾ ਵਿਚਾਰ,
ਏਦਾਂ ਦਾ ਜੀਵਨ ਜਿਹੜਾ ਹੈ ਉਹ ਮਨਮੁੱਖ ਦਾ ਹੁੰਦਾ ਹੈ। ਹੁਣ ਅਸੀਂ ਵੀ ਸੋਚ ਕਰਨੀ ਵੀ ਅਸੀਂ ਕਿਤੇ ਏਦਾਂ ਦੇ ਨਹੀਂ ਹਾਂ, ਵਾਹਿਗੁਰੂ ਦਾ ਸਿਮਰਨ ਕਰਦੇ ਹਾਂ, ਗੁਰੂ ਸ਼ਬਦ ਦੀ ਵਿਚਾਰ ਕਰਦੇ ਹਾਂ, ਇਹ ਸੋਚ ਅਸੀਂ ਰੱਖਣੀ ਹੈ।
ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ।
ਮਨਮੁੱਖਾਂ ਨੂੰ ਵਾਹਿਗੁਰੂ ਦਾ ਨਾਮ ਪਿਆਰਾ ਨਹੀਂ ਲੱਗਦਾ ਤੇ ਵਿਅਰਥ ਆਪਣਾ ਜਨਮ ਗਵਾ ਜਾਂਦੇ ਨੇ। ਕਬੀਰ, ਪਾਪੀ ਭਗਤ ਨਾ ਭਾਵੀ ਹਰ ਪੂਜਾ ਨਾ ਸੁਹਾਏ।
ਨਾਨਕ ਜਮ ਮਾਰ ਕਰੇ ਖੁਆਰ,
ਜਿਹੜੇ ਨਾਮ ਵੀ ਹੋਣੇ ਆਦਮੀ ਨੇ ਸਤਸੰਗਤ ਉਹਨਾਂ ਨੂੰ ਫਿਰ ਜੰਮ ਮਾਰਦਾ ਹੈ, ਉਹਨਾਂ ਨੂੰ ਖੁਆਰ ਕਰਦਾ ਹੈ, ਬੇਇੱਜ਼ਤ ਕਰਦਾ ਹੈ ਜੰਮ, ਜਿਨ੍ਹਾਂ ਦੇ ਕੋਲ ਵਾਹਿਗੁਰੂ ਦਾ ਨਾਮ ਨਹੀਂ। ਇਸ ਕਰਕੇ ਨਾਨਕ ਕਹਿ ਕਰ ਕੇਵਲ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਪਾਂ ਅਰਦਾਸ ਕਰੀਏ, ਸੱਚੇ ਪਾਤਸ਼ਾਹ ਆਪਣੇ ਚਰਨਾਂ ਨਾਲ ਜੋੜ ਕੇ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ, ਗੁਰੂ ਸ਼ਬਦ ਵਿਚਾਰ ਕਰਨ ਦੀ ਸਾਨੂੰ ਸਮਰੱਥ ਬਖਸ਼ੋ। ਸਤਿ ਸੰਗਤ, ਆਪ ਸਰਬੱਤ ਦਾ ਧੰਨਵਾਦ। ਮਾਣਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਤਿਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆਪ ਸੰਗਤ ਦੀ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਬੈਠਣ ਦਾ ਮਾਣ ਬਖਸ਼ਿਸ਼ ਕੀਤਾ ਹੈ। ਰੋਮ ਰੋਮ ਕਰਕੇ ਸ਼ੁਕਰ ਗੁਜ਼ਾਰ ਹਾਂ ਧੰਨ ਸ਼੍ਰੀ ਗੁਰੂ ਰਾਮਦਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਇੱਕ ਅਣਜਾਣ ਜੀਵ ਦੇ ਮਸਤਕ ਤੇ ਮਿਹਰ ਭਰਿਆ ਹੱਥ ਰੱਖ ਕੇ ਸੱਚੇ ਸ਼ਬਦ ਦੀ ਵਿਚਾਰ ਦੇ ਨਾਲ ਜੋੜਿਆ। ਜੀ ਭੁੱਲ ਚੁੱਕ ਦੀ ਖਿਮਾ ਬਖਸ਼ੋ। ਬੜੇ ਪਿਆਰ ਦੇ ਨਾਲ ਆਖਰੀ ਪੰਕਤੀਆਂ ਸਰਵਣ ਕਰੀਏ, ਫਤਿਹ ਦੀ ਸਾਂਝ ਪਾਈਏ।
ਨਾਮ ਨਾ ਚੇਤਾ ਹੈ ਸ਼ਬਦ ਨਾ ਵਿਚਾਰ, ਇਹੋ ਮਨ ਮੁਖ ਕਾ ਵਿਚਾਰ। ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।